And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਯਾਰ। ਰੋਜ਼ ਗੱਲ ਟਰੰਪ ਦੇ ਟੈਰਿਫ ਤੋਂ ਸ਼ੁਰੂ ਕਰਨੀ ਪੈਂਦੀ ਹੈ, ਪਰ ਅੱਜ ਨਹੀਂ,
ਅੱਜ ਨਹੀਂ
ਕਰਨੀ ਉੱਥੋਂ ਗੱਲ ਸ਼ੁਰੂ। ਅੱਜ ਸਟੈਟ ਕੈਨੇਡਾ ਵਾਲਿਆਂ ਨੇ ਜੋਬ ਨੰਬਰ ਕੱਢੇ ਨੇ, ਅੱਜ ਗੱਲ ਉੱਥੋਂ ਸ਼ੁਰੂ ਕਰ ਲੈਂਦੇ ਹਾਂ।
ਉਹ ਵੀ ਉੱਥੇ ਜੁੜ ਜਾਣਗੇ, ਤਾਰਾਂ ਉੱਥੇ ਹੀ ਜੁੜਨੀਆਂ ਸਾਰੀਆਂ। ਜਾ ਕੇ
ਜਾਓ ਮੇਰੇ ਸਿਵਾ ਤੁਮ ਕਹਾਂ ਜਾਓਗੇ। ਟਰੰਪ ਨੇ ਤਾਂ ਇਸ ਵੇਲੇ ਇਹ ਹਿਸਾਬ ਬਣਾਇਆ ਹੋਇਆ ਸਾਰੇ ਖਬਰੀਆਂ ਦਾ। ਵਾਸੂ ਜੀ, ਅੱਜ ਸਟੈਟ ਕੈਨ ਨੇ ਜਿਹੜੇ ਜੋਬ ਨੰਬਰ ਸਾਂਝੇ ਕੀਤੇ ਫਰਵਰੀ ਮਹੀਨੇ ਦੇ, ਪਹਿਲਾਂ ਤਾਂ ਗੱਲ ਕਰੀਏ ਜਿਹੜੇ ਰੋਇਟਰਸ ਨੇ ਜਿਹੜੇ ਮਾਹਰਾਂ ਦਾ ਸਰਵੇਖਣ ਕੀਤਾ ਸੀ। ਹਰ ਮਹੀਨੇ ਰੋਇਟਰਸ ਵਾਲੇ ਮਾਹਰਾਂ ਨੂੰ ਪੁੱਛਦੇ ਨੇ, ਦੱਸੋ ਤੁਹਾਡੇ ਮੁਤਾਬਕ ਕਿੰਨੀਆਂ ਜੋਬਸ ਇਸ ਮਹੀਨੇ ਐਡ ਹੋਣਗੀਆਂ।
ਮੈਨੂੰ ਤਾਂ ਛੇੜਨ ਲਈ ਪੁੱਛਦੇ,
ਮੈਨੂੰ ਇਹ ਲੱਗਦਾ, ਮੈਨੂੰ ਇਹੀ ਲੱਗਣ ਲੱਗ ਗਿਆ।
ਬਾਅਦ ਤੁਹਾਡੀ ਬੇਇੱਜ਼ਤੀ ਕਰਾਂਗੇ।
ਇਹ ਨਾ ਖਾਸ ਤੌਰ ਤੇ ਅੱਗੇ ਲਿਖਦੇ ਆ, ਉਹ ਜਦੋਂ ਜਿਸ ਹਿਸਾਬ ਨਾਲ ਉਹ ਸਟਰਕਚਰ ਕੀਤੇ ਹੁੰਦਾ ਨਾ ਸਾਰਾ ਰਾਈਟ ਅਪ, ਯਾਦ ਤਾਂ ਹੋਵੇ ਨਾ ਕਿਤੇ ਅਖੀਰ 'ਚ ਜਾ ਕੇ ਲਿਖ ਦਿਓ ਵੀ ਬੰਦਾ ਕਹਿੰਦਾ ਵੀ ਚਲੋ ਠੀਕ ਹੈ ਨਾ ਕੋਈ, ਕਿਉਂਕਿ ਥੋੜੇ ਹੀ ਬੰਦੇ ਹੁੰਦੇ ਨੇ ਤੁਹਾਡੇ ਵਰਗੇ ਜਿਹੜੇ ਆਰਟੀਕਲ ਦੇ ਐਂਡ ਤੱਕ ਪਹੁੰਚਦੇ ਨੇ।
ਅੱਛਾ,
ਇਹ ਤਾਂ ਉੱਪਰੋਂ ਉੱਪਰੋਂ ਪੜ੍ਹ ਕੇ ਬੰਦਾ ਛੱਡ ਦਿੰਦਾ, ਪਰ ਵਾਸੂ ਜੀ ਉਹ ਦੂਜੇ ਪੈਰਾਗ੍ਰਾਫ 'ਚ ਲਿਖ ਦਿੰਦੇ ਨੇ ਉਹ ਨਾਲ ਦੀ ਨਾਲ ਹੀ, ਵੀ ਜਿਹਨੇ ਕਿਸੇ ਨੇ ਸਰਸਰੀ ਤੌਰ 'ਤੇ ਵੀ ਪੜ੍ਹਨਾ ਉਹਨੂੰ ਵੀ ਪਤਾ ਲੱਗ ਜਾਵੇ ਵੀ ਮਾਹਰ ਐਤਕੀ ਵੀ ਕਿੰਨੇ ਗਲਤ ਸੀਗੇ।
ਬਾਈ ਦੇ ਵੇ ਸ਼ਰਮਾ ਜੀ ਕਾ ਬੇਟਾ ਤੋਂ ਇਹ ਕਹਿ ਰਹਾ ਥਾ।
ਚਲੋ ਠੀਕ ਹੈ ਕੋਈ ਨੀ। ਵਾਸੂ ਜੀ, ਮਾਹਰ ਇਹ ਕਹਿੰਦੇ ਸੀ ਜਿਹੜੇ ਰੋਇਟਰਸ ਨੇ ਐਨਾਲਿਸਟ ਪੋਲ ਕੀਤੇ ਸੀ ਕਿ ਫਰਵਰੀ ਦੇ ਵਿੱਚ ਕੈਨੇਡਾ 'ਚ 20,000 ਜੋਬਸ ਐਡ ਹੋਣਗੀਆਂ। 20,000
ਜੀ
ਹੋਈਆਂ ਕਿੰਨੀਆਂ?
1100 ਸੋ 1100 ਜੋਬਸ ਐਡ ਹੋਈਆਂ ਨੇ ਫੈਬਰੀ ਦੇ ਵਿੱਚ। ਜਨਵਰੀ ਵਿੱਚ 76,000 ਜੋਬਸ ਐਡ ਹੋਈਆਂ ਸੀ।
ਉਦੋਂ ਵੀ ਐਨਾਲਿਸਟ ਗਲਤ ਨਿਕਲੇ ਸੀ।
ਹਾਂ, ਉਦੋਂ ਵੀ ਐਨਾਲਿਸਟ ਗਲਤ ਸੀਗੇ। ਤੇ ਅਨਇੰਪਲੋਇਮੈਂਟ ਰੇਟ ਵਿਜੇ ਜੀ ਅਨਚੇਂਜ ਰਿਹਾ, 6.6% ਸੀ ਜਨਵਰੀ ਵਿੱਚ, ਫਰਵਰੀ ਵਿੱਚ ਵੀ 6.6% ਹੀ ਰਿਹਾ ਹੈ। ਨਵੰਬਰ ਵਿੱਚ ਸਭ ਤੋਂ ਜ਼ਿਆਦਾ ਵਧਿਆ ਹੋਇਆ ਸੀ ਸਾਡਾ ਅਨਇੰਪਲੋਇਮੈਂਟ ਰੇਟ, 6.9% ਸੀ।
ਦੈਟ
ਵਾਜ਼ ਅ ਪੀਕ।
ਤੇ ਜੇ ਅਸੀਂ ਨਾ ਪ੍ਰੋਵਿੰਸ਼ੀਅਲ ਬ੍ਰੇਕਡਾਊਨ ਵੀ ਵੇਖੀਏ, ਕੋਈ ਬਹੁਤਾ ਫਰਕ ਨਹੀਂ ਹੈ। ਜੋ ਜੋਬ ਮਾਰਕੀਟ ਦੀ ਸਥਿਤੀ ਜਨਵਰੀ ਦੇ ਵਿੱਚ ਸੀਗੀ, ਲਗਭਗ ਅਕਰੋਸ ਦਾ ਬੋਰਡ, ਅਕਰੋਸ ਦਾ ਕੰਟਰੀ ਹਾਲਾਤ ਬਿਲਕੁਲ ਉਸੇ ਤਰ੍ਹਾਂ ਦੇ ਨੇ। ਤੇ ਵਾਸੂ ਜੀ, ਹੁਣ ਗੱਲ ਇਹਦੀ ਆਉਂਦੀ ਹੈ, ਹੁਣ ਪਹਿਲਾਂ ਟੈਰਿਫ ਨਾਲ ਜੋੜਨ ਤੋਂ ਵੀ ਪਹਿਲਾਂ ਇਹਨੂੰ ਜੋੜ ਲੈਂਦੇ ਹਾਂ, ਅਗਲੇ ਹਫ਼ਤੇ ਬੈਂਕ ਆਫ ਕੈਨੇਡਾ ਦੀ ਇੰਟਰਸਟ ਰੇਟ ਵਾਲੀ ਮੀਟਿੰਗ ਦੇ ਨਾਲ
ਜੀ।
ਇੰਟਰਸਟ ਰੇਟ ਵਾਲੀ ਮੀਟਿੰਗ ਹੋਣੀ ਹੈ ਅਗਲੇ ਬੁੱਧਵਾਰ 12 March ਨੂੰ। ਤੇ ਹੁਣ ਮਨੀ ਮਾਰਕੀਟਸ ਦੇ ਵਿੱਚ, ਕਰੰਸੀ ਮਾਰਕੀਟਸ ਦੇ ਵਿੱਚ ਇਹ ਕਿਹਾ ਜਾ ਰਿਹਾ ਵੀ 73% ਆਸਾਰ ਹੈਗੇ ਨੇ ਕਿ ਅਗਲੇ ਹਫ਼ਤੇ ਵੀ ਬੈਂਕ ਆਫ ਕੈਨੇਡਾ ਵੱਲੋਂ ਲਗਾਤਾਰ 7ਵਾਂ ਰੇਟ ਕੱਟ ਕੀਤਾ ਜਾ ਸਕਦਾ, ਅਤੇ ਉਹ ਰੇਟ ਕੱਟ 0.25% ਦਾ ਹੋ ਸਕਦਾ ਹੈ।
ਯਾ, ਅਤੇ ਉਹਦੇ ਨਾਲ ਓਵਰਨਾਈਟ ਲੈਂਡਿੰਗ ਰੇਟ 3% ਤੋਂ ਘੱਟ ਕੇ 0.5%, ਮਤਲਬ 2.75% ਹੋਣ ਦੇ ਹੋ ਜਾਏਗਾ। ਇਹ ਆਸਾਰ ਨੇ, 73% ਚਾਂਸਿਸ ਨੇ, ਪਰ ਇਹਦੇ ਵਿੱਚ ਜਿਹੜਾ ਵੱਡਾ ਹੱਥ ਹੈ ਚਾਂਸਿਸ ਦੇ ਵਧਣ ਦਾ, ਉਹ ਇਹ ਅਨਇੰਪਲੋਇਮੈਂਟ ਨੰਬਰਸ ਨਹੀਂ, ਉਹ ਐਕਚੁਲੀ ਡੋਨਲਡ ਟਰੰਪ ਜੀ ਨੇ,
ਉਹ ਟੈਰਿਫ ਦੀ ਥ੍ਰੈਟ ਆ। ਜਿਹੜੇ ਵਾਸੂ ਜੀ ਹੁਣ ਇਹ ਜੋਬ ਨੰਬਰਸ ਫਰਵਰੀ ਦੇ ਵਿੱਚ ਆਏ, ਸਾਨੂੰ ਪਤਾ ਕਿ ਫਰਵਰੀ ਦੇ ਵਿੱਚ ਵੀ ਇਹ ਸਾਰੀ ਦੀ ਸਾਰੀ ਟੈਰਿਫ ਵਾਲੀ ਕਹਾਣੀ 'ਤੇ ਜੁੜਨੀ ਸ਼ੁਰੂ ਹੋਈ ਗਈ ਸੀ। ਸੋ ਮੇ ਬੀ ਕਿਤੇ ਜਿਹੜੇ ਉਹ ਐਨਾਲਿਸਟ ਨੇ ਮਾਹਰ ਇਸ ਕਰਕੇ ਗਲਤ ਸਾਬਤ ਹੋਏ ਕਿ ਫਰਵਰੀ ਦੇ ਵਿੱਚ ਵੀ ਹਾਇਰਿੰਗ ਸਲੋ ਡਾਊਨ ਇਸ ਕਰਕੇ ਹੋਈ ਆ ਕਿਉਂਕਿ ਬਿਜ਼ਨਸਿਸ ਨੂੰ ਇਹ ਨਹੀਂ ਪਤਾ ਵੀ ਟੈਰਿਫ ਵਾਲੀ ਕਹਾਣੀ ਕਿਹੜੇ ਪਾਸੇ ਨੂੰ ਜਾਣੀ ਆ। ਜੇ ਉਹ ਚੀਜ਼ ਫਰਵਰੀ ਦੇ ਵਿੱਚ ਕਲੀਅਰ ਨਹੀਂ ਸੀ, ਮਾਰਚ ਦੇ ਵਿੱਚ ਤਾਂ ਹੁਣ ਹੋਰ ਜ਼ਿਆਦਾ ਉਹ ਗੰਧਲੀ ਹੋ ਚੁੱਕੀ ਆ। ਸੋ ਉਹਦੇ ਕਰਕੇ ਆਉਂਦੇ ਮਹੀਨਿਆਂ ਦੇ ਵਿੱਚ ਵੀ, ਈਵਨ ਡਿਊਰਿੰਗ ਦਾ ਮੰਥ ਆਫ ਮਾਰਚ, ਜਿਹੜੇ ਜੋਬ ਨੰਬਰਸ ਨੇ ਉਹ ਹੋਰ ਜ਼ਿਆਦਾ ਇੰਪੈਕਟ ਹੋ ਸਕਦੇ ਨੇ, ਉਹਨਾਂ ਦੇ ਵਿੱਚ ਹੋਰ ਗਿਰਾਵਟ ਇਸ ਕਰਕੇ ਆ ਸਕਦੀ ਆ ਕਿਉਂਕਿ ਹੁਣ ਔਨ ਅਗੇਨ ਆਫ ਅਗੇਨ ਟੈਰਿਫਸ ਕਰਕੇ ਜੋ ਇਸ ਵੇਲੇ ਕੈਨੇਡਾ ਦੇ ਵਿੱਚ ਵੱਖੋ ਵੱਖਰੀਆਂ ਇੰਡਸਟਰੀਜ਼ ਦੇ ਵਿੱਚ ਉਹਦਾ ਇੰਪੈਕਟ ਪੈ ਰਿਹਾ, ਹਾਇਰਿੰਗ ਉਹਦੇ ਕਰਕੇ ਸਰਟਨਲੀ ਪ੍ਰਭਾਵਿਤ ਹੋ ਰਹੀ ਆ।
ਬਿਲਕੁਲ ਹੋ ਰਹੀ ਹੈ। ਅਤੇ ਵਟਸਐਪ 'ਤੇ ਮੈਸੇਜ ਆਇਆ ਕਹਿੰਦੇ ਉਹਦੇ ਨਾਲ ਤਾਂ ਸਾਡੇ ਜਿਹੜੇ ਇੰਡੀਅਨ ਗਰੋਸਰੀ ਸਟੋਰਸ ਨੇ ਉਹਨਾਂ ਦੇ ਵਿੱਚ ਵੀ ਕਹਿੰਦੇ ਸਬਜ਼ੀਆਂ ਮਹਿੰਗੀਆਂ ਹੋਈ ਜਾਂਦੀਆਂ, ਟੈਰਿਫ ਤਾਂ ਜੇ ਕੋਈ ਲੱਗੀ ਵੀ ਨਹੀਂ, ਅਤੇ ਹੁਣ ਲੱਗ ਗਈਆਂ, ਵੈਸੇ ਹੁਣ ਤਾਂ ਲੱਗ ਗਈਆਂ,
ਹੁਣ ਲੱਗ ਗਈਆਂ।
ਅਤੇ ਪਰ ਅੱਛਾ, ਇਹਦੇ 'ਚੋਂ ਕਹਿੰਦੇ ਵੀ ਸਮਝ ਨਹੀਂ ਆ ਰਿਹਾ, ਕਹਿੰਦੇ ਜਿਹੜੀਆਂ ਚੀਜ਼ਾਂ ਪਹਿਲਾਂ $21 ਦੀਆਂ ਸੀਗੀਆਂ ਉਹ ਹੁਣ $32 ਦੀਆਂ ਹੋ ਗਈਆਂ ਨੇ। ਵਿਜੇ ਜੀ, ਬੜੀ ਇੰਟਰਸਟਿੰਗ ਗੱਲ ਹੈ, ਸਾਡੇ ਆਫਿਸ ਵਿੱਚ ਹੀ ਸਾਨੂੰ ਇੱਕ ਸਾਡੇ ਕੁਲੀਗ ਦੱਸ ਰਹੇ ਸੀ, ਕਹਿੰਦੇ ਕਿ ਅਸੀਂ ਆਪਣੇ ਨਾ ਸੋਫੇ ਵਗੈਰਾ, ਸੋ ਘਰ ਮੂਵ ਕੀਤਾ ਉਹਨਾਂ ਨੇ ਰੀਸੈਂਟਲੀ, ਅਤੇ ਪੁਰਾਣਾ ਫਰਨੀਚਰ ਵੀ ਕੁਛ ਹੁੰਦਾ, ਐਡਜਸਟ ਕਰਨਾ ਹੁੰਦਾ, ਥੋੜ੍ਹਾ ਬੰਦਾ ਰੀਫਰਬਿਸ਼ ਕਰ ਲੈਂਦਾ। ਕਹਿੰਦੇ ਪੁਰਾਣਾ ਸੋਫਾ ਸੀ, ਅਸੀਂ ਕਿਹਾ ਵੀ ਉਹਦਾ ਕੱਪੜਾ ਚੇਂਜ ਕਰਾ ਲੈਂਦੇ ਹਾਂ, ਸੋਫੇ ਦਾ ਕੱਪੜਾ ਚੇਂਜ ਕਰਨ ਵਾਲਾ ਬੰਦਾ ਕਹਿੰਦਾ ਫਟਾਫਟ ਕਰਾ ਲਓ, ਟੈਰਿਫ ਲੱਗ ਗਏ ਨੇ, ਉਹ ਮਹਿੰਗੇ ਹੋ ਗਏ, ਸੋਫੇ ਦਾ ਕੱਪੜਾ ਵੀ ਮਹਿੰਗਾ, ਮਤਲਬ ਜਿੱਥੇ ਨਹੀਂ ਵੀ ਲੱਗੇ ਟੈਰਿਫ ਉੱਥੇ ਵੀ ਹੁਣ ਕੁਝ ਬਿਜ਼ਨੈਸਿਸ ਕੁਝ ਸਾਰੇ ਉਹਦਾ ਲਾਹਾ ਲੈਣ ਦੀ ਵੀ ਕੋਸ਼ਿਸ਼
ਕਰ ਰਹੇ ਆ। ਕਿਹੜਾ ਅਮਰੀਕਾ ਤੋਂ ਆਉਂਦਾ?
ਉਹੀ ਨਾ ਵਿਜੇ ਜੀ, ਸਾਰੇ ਹੀ ਤੁਸੀਂ ਨੇਮ ਐਨੀਥਿੰਗ, ਕੋਈ ਵੀ ਚੀਜ਼ ਹੁੰਦੀ ਆ ਉੱਥੇ ਟੈਰਿਫ ਲੱਗ ਗਏ, ਟੈਰਿਫ ਲੱਗ ਗਏ। ਸੋ ਉਹ ਉਸ ਉਹ ਸਿਆਸਤਦਾਨ ਹੀ ਨਹੀਂ ਹਟ ਰਹੇ।
ਡਗ ਫੋਰਡ ਵਾਸੂ ਜੀ, ਇਹੀ ਚੀਜ਼ ਅਸੀਂ ਦੇਖੀ ਸੀ ਹੈ, ਡਗ ਫੋਰਡ ਨੇ ਜਿਹੜੀ,
ਹਰ ਕੋਈ ਆਪਣਾ ਫਾਇਦਾ ਇਹਦੇ ਚੋਂ ਭਾਲ ਰਿਹਾ, ਕੋਈ ਸਿਆਸੀ ਫਾਇਦਾ, ਕੋਈ ਆਪਣਾ ਆਰਥਿਕ ਫਾਇਦਾ। ਸੋ ਜਿੱਥੇ ਟੈਰਿਫ ਨਹੀਂ ਵੀ ਲੱਗਣੇ, ਜਿੱਥੇ ਲੱਗੇ ਨਹੀਂ ਉਹ ਵੀ ਬਸ ਐਵੇਂ
ਹੀ। ਕੋਵਿਡ ਵੇਲੇ ਅਸੀਂ ਦੇਖਿਆ ਸੀ ਉਹ ਵੀ ਸਪਲਾਈ ਚੇਨ ਦੇ ਬੋਟਲਨੈਕਸ ਦਾ ਪ੍ਰੈਸ਼ਰ ਦਾ ਹਵਾਲਾ ਦੇ ਕੇ ਕਈਆਂ ਚੀਜ਼ਾਂ ਦੀਆਂ ਕੀਮਤਾਂ ਇਸ ਕਦਰ ਵਧੀਆਂ, ਉਹ ਹੁਣ ਦੁਬਾਰਾ ਤੋਂ ਕੀਮਤਾਂ ਦੇ ਵਿੱਚ ਕਟੌਤੀ ਤੇ ਹੋਈ ਨਹੀਂ, ਜੇ ਹੋਈ ਵੀ ਤਾਂ ਉਸ ਪੱਧਰ ਤੇ ਥੋੜੇ ਪ੍ਰਾਈਸਿਸ ਵਾਪਸ ਚਲੀਆਂ ਗਈਆਂ ਜਿੱਥੇ ਪਹਿਲਾਂ ਸੀਗੀਆਂ। ਸੋ ਆਹ ਹੁਣ ਟੈਰਿਫਸ ਵਾਲਾ ਜਿਹੜਾ ਮਾਹੌਲ ਆ, ਕਿ ਇੱਕ ਇਹ ਦੁਬਾਰਾ ਤੋਂ ਇੱਕ ਬਹਾਨਾ ਦੇ ਦੇਗਾ ਕਈਆਂ ਨੂੰ ਸਿਰਫ ਪ੍ਰਾਈਸਿਸ ਨੂੰ ਇਸ ਕਰਕੇ ਵਧਾਉਣ ਲਈ ਕਿ ਦੇਖੋ ਇਹ ਟੈਰਿਫ ਲੱਗਾ, ਤੁਹਾਨੂੰ ਪਤਾ ਹੀ ਆ ਟਰੰਪ ਨੇ ਇੱਦਾਂ ਕਰਤਾ। ਸੋ ਅੱਛਾ, ਅੱਜ ਵਾਸੂ ਜੀ ਸਪੀਕਿੰਗ ਆਫ ਦਿਸ, ਯੂ ਐਸ ਦੇ ਵਿੱਚ ਵੀ ਜੋਬ ਨੰਬਰਸ ਆਏ ਨੇ। ਯੂ ਐਸ ਬਿਊਰੋ ਆਫ ਲੇਬਰ ਸਟੈਟਿਸਟਿਕਸ ਮੁਤਾਬਕ ਫਰਵਰੀ ਮਹੀਨੇ ਅਮਰੀਕਾ 'ਚ 1,51,000 ਜੋਬਸ ਐਡ ਹੋਈਆਂ ਨੇ, ਤੇ
ਉੱਥੇ ਵਾਲੇ ਜਿਹੜੇ ਮਾਹਰ ਨੇ ਉਹਨਾਂ ਨੇ 1,60,000 ਪ੍ਰੈਡਿਕਟ ਕੀਤੀਆਂ ਸੀ, ਤੇ ਉਹ ਠੀਕ ਜਿਹੇ ਰਹਿ ਗਏ,
ਠੀਕ ਠਾਕ ਰਹੇ।
ਸੋ 1,51,000 ਐਡ ਹੋ ਗਈਆਂ, ਤੇ ਅਨਇੰਪਲੋਇਮੈਂਟ ਰੇਟ ਉੱਥੇ ਥੋੜਾ ਜਿਹਾ ਵਧਿਆ, 4% ਸੀ, ਵੱਧ ਕੇ 4.1% ਹੋਇਆ
ਜੀ। ਅੱਛਾ ਜੀ, ਕੈਨੇਡਾ ਵਾਪਸ ਆਈਏ ਵਾਸੂ ਜੀ, ਕੈਨੇਡਾ ਦੇ ਵਿੱਚ ਫਰਵਰੀ 'ਚ ਆਬਾਦੀ 'ਚ ਟੋਟਲ 47,000 ਦਾ ਵਾਧਾ ਹੋਇਆ, 47,000, ਤੇ ਜੋ ਕਿ ਪਿਛਲੇ ਸਾਲ ਦੇ ਨਾਲੋਂ 12 ਮਹੀਨੇ ਪਹਿਲਾਂ ਨਾਲੋਂ ਵੇਖਿਆ ਜਾਵੇ ਤਾਂ ਇਹ ਅੱਧੀ ਦਰ ਆ ਆਬਾਦੀ ਵਿੱਚ ਵਾਧੇ ਦੀ। ਸਾਨੂੰ ਪਤਾ ਕਿ ਹੁਣ ਨਵੇਂ ਆਉਣ ਵਾਲੇ ਲੋਕਾਂ ਦੀ ਗਿਣਤੀ ਕੈਨੇਡਾ ਦੇ ਵਿੱਚ ਘਟੀ ਹੋਈ ਆ, ਕੁਝ ਸਰਕਾਰ ਦੇ ਆਪਣੇ ਨੰਬਰਸ ਦੇ ਵਿੱਚ ਕੀਤੇ ਰਿਵੀਜ਼ਨਸ ਕਰਕੇ। ਦੂਜੀ ਗੱਲ, ਓਵਰਆਲ ਜਿਸ ਤਰ੍ਹਾਂ ਦਾ ਮਾਹੌਲ ਹੁਣ ਇੱਥੇ ਨੌਰਥ ਅਮਰੀਕਾ 'ਚ ਬਣਿਆ, ਜਿਸ ਤਰ੍ਹਾਂ ਦਾ ਇੱਕ ਪ੍ਰਭਾਵ ਚਲਾ ਗਿਆ ਵੀ ਕੈਨੇਡਾ 'ਚ ਤੁਸੀਂ ਕਿਸੇ ਆਰਜ਼ੀ ਵੀਜ਼ਾ 'ਤੇ ਪਹੁੰਚ ਵੀ ਗਏ, ਪੱਕੇ ਹੋਣਾ ਮੁਸ਼ਕਲ ਹੋ ਗਿਆ, ਉਹਦੇ ਕਰਕੇ ਵੈਸੇ ਹੀ ਵਾਸੂ ਜੀ ਬਹੁਤ ਸਾਰੇ ਲੋਕ ਜਿਹੜੇ ਆ ਵੀ ਸਕਦੇ ਸੀ ਉਹ ਵੀ ਹੁਣ ਕੋਈ ਜਾਂ ਤਾਂ ਹੋਰ ਆਪਸ਼ਨਸ ਭਾਲ ਰਹੇ ਨੇ ਜਾਂ ਫਿਰ ਉਹ ਆਪਣਾ ਮੁਲਕ ਛੱਡ ਕੇ ਆ ਹੀ ਨਹੀਂ ਰਹੇ।
ਬਿਲਕੁਲ, ਅਤੇ ਸੋ ਪਾਪੂਲੇਸ਼ਨ ਗਰੋਥ ਤਾਂ ਫਿਰ ਵੀ 0.1% ਹੋਈ ਹੈ, ਮਤਲਬ ਪਾਪੂਲੇਸ਼ਨ ਦੇ ਵਿੱਚ ਥੋੜ੍ਹਾ ਇਜ਼ਾਫਾ ਹੀ ਹੋਇਆ। ਪਰ ਜੇ ਅਸੀਂ ਲੇਬਰ ਫੋਰਸ ਦੀ ਗੱਲ ਕਰੀਏ ਕਿ ਜਿਹੜੇ ਇੰਪਲੋਇਡ ਅਤੇ ਅਨਇੰਪਲੋਇਡ ਸਾਰੇ ਜਿਹੜੇ ਲੋਕ ਕੰਮ ਕਰ ਸਕਦੇ ਨੇ, ਕੰਮ ਕਰਨ ਯੋਗ ਨੇ, ਭਾਵੇਂ ਉਹਨਾਂ ਕੋਲ ਇਸ ਵੇਲੇ ਰੁਜ਼ਗਾਰ ਹੈ ਭਾਵੇਂ ਨਹੀਂ, ਜਿਹੜੀ ਲੇਬਰ ਫੋਰਸ ਹੈ ਉਹਦੇ ਵਿੱਚ ਤਾਂ 16,800 ਦੀ ਗਿਰਾਵਟ ਆਈ ਹੈ, ਅਤੇ ਇਹ ਵਿਜੇ ਜੀ ਜੂਨ 2022 ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ ਹੈ ਲੇਬਰ ਫੋਰਸ ਦੇ ਵਿੱਚ। ਅਤੇ ਜੇ ਪਾਰਟੀਸਪੇਸ਼ਨ ਰੇਟ ਦੀ ਗੱਲ ਕਰੀਏ, ਜਿਹੜਿਆਂ ਲੋਕਾਂ ਦੇ ਕੋਲ ਰੁਜ਼ਗਾਰ ਹੈ ਜਾਂ ਫਿਰ ਉਹ ਜੋਬ ਲੱਭ ਰਹੇ ਨੇ ਇਸ ਵੇਲੇ, ਜਿਹੜਾ ਪਾਰਟੀਸਪੇਸ਼ਨ ਰੇਟ ਜਿਹਨੂੰ ਕਹਿੰਦੇ ਨੇ, ਉਹ ਵਿਜੇ ਜੀ ਘੱਟ ਕੇ 65.3% ਹੋ ਗਿਆ ਫਰਵਰੀ ਦੇ ਵਿੱਚ, ਜੋ ਕਿ ਪਿਛਲੇ ਸਾਲ ਦੀ ਸਤੰਬਰ ਤੋਂ ਬਾਅਦ ਸਭ ਤੋਂ ਇਹ ਕਹਿ ਲਓ ਵੀ ਛੋਟਾ ਅੰਕੜਾ ਹੈ
ਪਿਛਲੇ ਲਗਭਗ 5-6 ਮਹੀਨਿਆਂ ਦੇ ਵਿੱਚ।
ਹਾਂਜੀ, ਤੇ ਐਵਰੇਜ ਆਵਰਲੀ ਵੇਜ ਗਰੋਥ ਜਿਹੜੀ ਆ ਉਹ ਅਜੇ ਵੀ ਹੋ ਰਹੀ ਆ।
ਸੋ 4% ਜਿਹੜੇ ਫੁੱਲ ਟਾਈਮ ਮੁਲਾਜ਼ਮ ਨੇ, ਉਹਨਾਂ ਜਿਹੜੇ ਪਰਮਾਨੈਂਟ ਇੰਪਲੋਈਜ਼ ਨੇ, ਉਹਨਾਂ ਦੀ ਐਵਰੇਜ ਜਿਹੜੀ ਆਵਰਲੀ ਵੇਜ ਆ ਉਹ ਪਿਛਲੇ ਸਾਲ ਦੀ ਫਰਵਰੀ ਨਾਲੋਂ 4% ਵੱਧ ਗਈ ਹੈ ਇਸ ਸਾਲ ਫਰਵਰੀ 'ਚ,
ਤੇ ਇਹ ਜਨਵਰੀ ਦੇ ਵਿੱਚ ਵਾਧਾ 3.7% ਸੀ। ਹੁਣ ਇਹ ਜਿਹੜਾ ਅੰਕੜਾ ਹੈ, ਬੈਂਕ ਆਫ ਕੈਨੇਡਾ ਇਹਨੂੰ ਲੈ ਕੇ ਥੋੜਾ ਚਿੰਤਤ ਆ, ਕਿਉਂਕਿ ਬੈਂਕ ਆਫ ਕੈਨੇਡਾ ਇਹ ਚਾਹੁੰਦਾ ਹੈ ਕਿ ਜਿਵੇਂ ਇਨਫਲੇਸ਼ਨ ਜਦੋਂ ਵਧੀ ਸੀ ਕਿ ਮਹਿੰਗਾਈ ਦਰ ਵਧੀ ਹੈ, ਲੋਕਾਂ ਦੇ ਖਰਚੇ ਵਧੇ, ਕੋਸਟ ਆਫ ਲਿਵਿੰਗ ਵਧੀ, ਉਹਦੇ ਮੁਤਾਬਕ ਚਲੋ ਵੇਜਸ ਵੀ ਵਧੀਆਂ, ਉਹ ਤਾਂ ਚਲੋ ਠੀਕ ਸੀ ਉੱਥੇ ਤੱਕ ਗੱਲ। ਹੁਣ ਜਦੋਂ ਇਨਫਲੇਸ਼ਨ ਘਟਣੀ ਸ਼ੁਰੂ ਹੋ ਗਈ ਹੈ, ਇਨਫਲੇਸ਼ਨ 2% ਤੋਂ ਥੱਲੇ ਆ, ਤੇ ਵੇਜ ਗਰੋਥ ਜਿਹੜੀ ਐਵਰੇਜ ਆਵਰਲੀ ਵੇਜ ਗਰੋਥ ਉਹ ਅਜੇ ਵੀ 4% ਆ, ਲਗਭਗ ਦੁੱਗਣੀ
ਜੀ।
ਸੋ ਇਹਨੂੰ ਲੈ ਕੇ ਬੈਂਕ ਆਫ ਕੈਨੇਡਾ ਵਾਲੇ ਥੋੜੇ ਚਿੰਤਤ ਨੇ।
ਹਾਂਜੀ,
ਉਹ ਚਾਹੁੰਦੇ ਨੇ ਕਿ ਇਹ ਇਨਫਲੇਸ਼ਨ ਦੇ ਬਰਾਬਰ ਜੇ ਆਵੇ
ਜੀ,
ਕਿ ਇਨਫਲੇਸ਼ਨ ਦੇ ਨਾਲ ਇਨ ਟੈਂਡਮ ਇਹਦੇ ਵਿੱਚ ਵੀ ਗਿਰਾਵਟ ਆਵੇ, ਪਰ ਇਹ ਆ ਨਹੀਂ ਰਹੀ। ਸੋ ਇਸ ਕਰਕੇ ਵੀ ਬੈਂਕ ਆਫ ਕੈਨੇਡਾ ਥੋੜੇ ਜੇ ਇਸ ਅੰਕੜੇ ਦੇ ਲੈ ਕੇ ਚਿੰਤਤ ਨੇ, ਤੇ ਅੱਖ ਉਹਨਾਂ ਦੀ ਹੈ। ਤੇ ਸੋ ਪਰ ਹੁਣ ਉੱਦਾਂ ਵੀ ਡੋਨਲਡ ਟਰੰਪ ਦੀਆਂ ਟੈਰਿਫਸ ਕਰਕੇ ਓਵਰਆਲ ਜੋ ਇੱਕ ਆਰਥਿਕ ਅਨਿਸ਼ਚਿਤਤਾ ਬਣੀ ਹੋਈ ਹੈ ਉਹਨੂੰ ਧਿਆਨ ਚ ਰੱਖਦਿਆਂ ਹੋਇਆ ਹੁਣ ਮੰਨਿਆ ਜਾ ਰਿਹਾ ਕਿ 70-75% ਚਾਂਸ ਹੈਗਾ ਕਿ 12 ਮਾਰਚ ਨੂੰ ਬੁੱਧਵਾਰ ਨੂੰ ਬੈਂਕ ਆਫ ਕੈਨੇਡਾ ਇੰਟਰਸਟ ਰੇਟ ਵਿੱਚ ਕਟੌਤੀ ਇੱਕ ਵਾਰ ਫਿਰ ਤੋਂ ਕਰੇਗਾ, ਲਗਾਤਾਰ 7ਵੀਂ ਕਟੌਤੀ।
ਤੇ ਜਿਹੜੀ ਵਾਸੂ ਜੀ 1100 ਜੋਬਸ ਐਡ ਹੋਈਆਂ ਵੀ ਨੇ ਉਹਦੇ ਚ ਵੀ ਜੇ ਦੇਖੀਏ ਨਾ, ਕਿਉਂਕਿ ਨੈਟ ਇਫੈਕਟ 1100 ਦਾ, ਪਰ ਇਕੋਨਮੀ ਦੇ ਵਿੱਚ ਫਰਵਰੀ ਚ 20,800 ਪਾਰਟ ਟਾਈਮ ਜੋਬਸ ਐਡ ਹੋਈਆਂ, ਪਰ ਫੁੱਲ ਟਾਈਮ ਜੋਬਸ ਮਨਫੀ ਹੋਈਆਂ ਨੇ 19,700। ਸੋ ਇਸ ਕਰਕੇ ਜਿਹੜੀਆਂ ਉਹ 1100 ਜੋਬਸ ਦਾ ਨੈਟ ਗੇਨ ਨਜ਼ਰ ਵੀ ਆਉਂਦਾ ਉਹ ਐਕਚੁਅਲੀ ਪਾਰਟ ਟਾਈਮ ਜੋਬਸ ਨੇ, ਫੁੱਲ ਟਾਈਮ ਜੋਬਸ ਨਹੀਂ ਹੈਗੀਆਂ,
ਫੁੱਲ ਟਾਈਮ ਜੋਬਸ ਘਟੀਆਂ,
ਫੁੱਲ ਟਾਈਮ ਜੋਬਸ ਘੱਟ ਹੋਈਆਂ ਨੇ। ਅੱਛਾ, ਅਮਰੀਕਾ ਦੇ ਵਿੱਚ ਜਿਹੜੇ ਨੰਬਰਸ ਇੰਨੇ ਸਟਰੋਂਗ ਆਏ ਨੇ ਇਹ ਸਸਟੇਨ ਰਹਿ ਸਕੇਗਾ ਕਿ ਨਹੀਂ, ਕਿਉਂਕਿ ਇਹ ਵੀ ਦੇਖਣ ਵਾਲੀ ਗੱਲ ਹੋਣੀ ਆ। ਅਮਰੀਕਾ 'ਚ ਉਹਨਾਂ ਨੇ ਸਰਕਾਰੀ ਮੁਲਾਜ਼ਮ ਬੜੇ ਫਾਇਰ ਕੀਤੇ ਆ, ਤੇ ਹੁਣ ਫਰਵਰੀ ਵਾਲੇ ਨੰਬਰਸ ਦੇ ਵਿੱਚ ਅਜੇ ਥੋੜ੍ਹੀ ਬਹੁਤ ਰਿਫਲੈਕਸ਼ਨ ਉਹਦੀ ਵੀ ਆ, ਪਰ ਹੁਣ ਜਦੋਂ ਮਾਰਚ ਵਾਲੇ ਨੰਬਰਸ ਆਉਣਗੇ ਤਾਂ ਜਿਸ ਹਿਸਾਬ ਦੇ ਨਾਲ ਫੈਡਰਲ ਮੁਲਾਜ਼ਮਾਂ ਦੀ ਛਾਂਟੀ ਕੀਤੀ ਜਾ ਰਹੀ ਹੈ ਅਮਰੀਕਾ ਦੇ ਵਿੱਚ, ਇਹ ਵੀ ਦੇਖਣਾ ਹੋਏਗਾ ਉੱਥੋਂ ਦੇ ਜੋਬ ਨੰਬਰਸ ਮੂਵਿੰਗ ਫਾਰਵਰਡ ਕਿਹੋ ਜਿਹੇ ਰਹਿੰਦੇ ਨੇ।
ਪਰ ਅਨਇੰਪਲੋਇਮੈਂਟ ਰੇਟ ਉੱਥੇ ਵਧਿਆ,
ਉਹ ਵਧਿਆ।
ਸੋ 4% ਤੋਂ ਵੱਧ ਕੇ 4 4.1% ਹੋਇਆ ਜੀ। ਸੋ ਇਹਦਾ ਮਤਲਬ ਕਿ ਬਹੁਤ ਜ਼ਿਆਦਾ ਸਟਰੋਂਗ ਵੀ ਨਹੀਂ ਹੈ ਨੰਬਰ, ਸਾਨੂੰ ਇੱਥੇ ਕੈਨੇਡਾ ਵਿੱਚ ਬੈਠ ਕੇ ਬਹੁਤ ਵੱਡਾ ਲੱਗਦਾ ਹੈ
ਜੀ ਜੀ ਜੀ,
1.5 ਲੱਖ ਜੋਬਸ ਐਡ ਹੋ ਗਈਆਂ ਬਟ ਉਹਨਾਂ ਦੀ ਇਕਨੋਮੀ ਦੇ ਸਾਈਜ਼ ਦੇ ਮੁਤਾਬਕ ਠੀਕ ਠਾਕ ਹੀ ਹੈ।
ਬਿਲਕੁਲ ਯੈਸ। ਵਾਸੂ ਜੀ, ਡੋਨਲਡ ਟਰੰਪ ਨੇ ਪਹਿਲਾਂ ਕੱਲ੍ਹ ਕਹਿ ਤਾ ਕਿ ਮੈਕਸੀਕੋ ਨੂੰ ਅਸੀਂ 1 ਮਹੀਨੇ ਵਾਸਤੇ ਟੈਰਿਫਸ 'ਤੇ ਰਿਆਇਤ ਦੇ ਰਹੇ ਹਾਂ, ਜਿਹੜੇ ਜਿਹੜੇ ਪ੍ਰੋਡਕਟਸ USMCA ਜਿਹੜਾ ਫਰੀ ਟ੍ਰੇਡ ਅਗਰੀਮੈਂਟ ਆ ਉਹਦੇ ਅਧੀਨ ਆਉਂਦੇ ਨੇ ਉਹਨਾਂ ਦੇ ਉੱਪਰ ਟੈਰਿਫ ਕੋਈ ਲੱਗੇਗਾ ਨਹੀਂ। ਮੈਕਸੀਕੋ ਵਾਸਤੇ ਇਹ ਐਲਾਨ ਪਹਿਲਾਂ ਕੀਤਾ ਗਿਆ, ਫਿਰ ਪਹਿਲਾਂ ਸੁਰਖੀਆਂ ਇਹ ਬਣੀਆਂ ਕਿ ਡੋਨਲਡ ਟਰੰਪ ਨੇ ਮੈਕਸੀਕੋ ਨੂੰ ਰਿਆਇਤ ਦੇ ਦਿੱਤੀ ਹੈ, ਕੈਨੇਡਾ ਨੂੰ ਨਹੀਂ। ਉਸ ਖਬਰ ਦੀ ਤਫਸੀਲ ਦੇ ਵਿੱਚ ਇਹ ਸੀ, ਪਰ ਹਾਰਵਰਡ ਲਟਨੇ ਕੇ ਸੰਕੇਤ ਦੇ ਰਹੇ ਨੇ ਕੈਨੇਡਾ ਨੂੰ ਵੀ ਅਜਿਹੀ ਰਿਆਇਤ ਮਿਲ ਜਾਣੀ ਆ। ਫਿਰ ਵਾਸੂ ਜੀ, ਕੱਲ੍ਹ ਤਕਰੀਬਨ ਮੇਰੇ ਖਿਆਲ 12 ਵਜੇ ਤੋਂ ਪਹਿਲਾਂ ਦਾ ਟਾਈਮ ਸੀ ਆਪਣੇ ਸਮੇਂ ਮੁਤਾਬਕ, ਜਦੋਂ ਇਹ ਖਬਰ ਵੀ ਆ ਗਈ ਕਿ ਕੈਨੇਡਾ ਨੂੰ ਵੀ ਇਸੇ ਤਰ੍ਹਾਂ ਦੀ ਰਿਆਇਤ ਡੋਨਲਡ ਟਰੰਪ ਨੇ ਦੇ ਦਿੱਤੀ ਆ ਕਿ ਜਿਹੜੀਆਂ ਜਿਹੜੀਆਂ ਚੀਜ਼ਾਂ USMCA ਉਹ ਫਰੀ ਟ੍ਰੇਡ ਅਗਰੀਮੈਂਟ ਜਿਹੜਾ ਹੈਗਾ ਉਹਦੇ ਅਧੀਨ ਕੈਨੇਡਾ ਤੋਂ ਅਮਰੀਕਾ ਭੇਜੀਆਂ ਜਾਂਦੀਆਂ ਨੇ ਉਹਨਾਂ ਦੇ ਉੱਪਰ ਟੈਰਿਫ ਨਹੀਂ ਲੱਗੇਗਾ। ਪਰ ਕੁੰਡੀ ਇਹਦੇ ਵਿੱਚ ਵੀ ਹੈਗੀ ਆ ਕਿ ਕੈਨੇਡਾ ਤੋਂ ਅਮਰੀਕਾ ਨੂੰ ਭੇਜਿਆ ਜਾਣ ਵਾਲਾ ਸਮਾਨ ਜਿਹੜਾ ਕਿ USMCA ਦੇ ਅਧੀਨ ਆਉਂਦਾ, ਮਤਲਬ ਕਿ ਇਹ ਕਿ ਜਿਹੜੇ ਸੈਲਰਸ ਕੈਨੇਡਾ ਤੋਂ ਆਪਣਾ ਸਮਾਨ ਭੇਜਦੇ ਨੇ ਉਹਨਾਂ ਨੂੰ USMCA ਦੇ ਨਾਲ ਆਪਣੇ ਕੰਪਲਾਇੰਸ ਸ਼ੋਅ ਕਰਨ ਲਈ ਕਾਗਜ਼ੀ ਕਾਰਵਾਈ ਬਹੁਤ ਕਰਨੀ ਪੈਂਦੀ ਆ। ਕਈ ਅਜਿਹੇ ਐਕਸਪੋਰਟਰਸ ਨੇ ਜਿਨ੍ਹਾਂ ਨੇ ਉਹ ਕਾਗਜ਼ੀ ਕਾਰਵਾਈ ਨਹੀਂ ਸੀ ਕੀਤੀ ਹੋਈ, ਉਹ ਗੁੱਡਵਿਲ ਜੈਸਚਰ ਦੇ ਵਜੋਂ ਤਾਂ ਵੀ ਇੱਕ ਬੜਾ ਮਿਨੀਮਮ ਜਿਹਾ ਟੈਰਿਫ, ਜਿਨ੍ਹਾਂ ਨੇ USMCA ਦੇ ਕਾਗਜ਼ ਪੱਤਰ ਪੂਰੇ ਨਹੀਂ ਭਰੇ ਹੋਏ ਉਹਨਾਂ ਨੂੰ ਵੀ ਇੱਕ ਮਿਨੀਮਮ ਜਿਹਾ ਟੈਰਿਫ ਦੇਣਾ ਪੈਂਦਾ ਹੈਗਾ ਉਹਨਾਂ 'ਤੇ ਲੱਗਦਾ, ਉਹ ਅਮਰੀਕਾ ਵੱਲੋਂ ਮਾੜਾ ਜਿਹਾ ਚਾਰਜ ਕੀਤਾ ਜਾਂਦਾ ਸੀ। ਪਰ ਹੁਣ ਉਹਨਾਂ ਸਾਰਿਆਂ 'ਤੇ ਵੀ 25% ਟੈਰਿਫ ਲੱਗ ਜਾਣਾ ਅਤੇ ਕੈਨੇਡਾ ਤੋਂ ਜਾਣ ਵਾਲਾ ਤਕਰੀਬਨ 62% ਸਮਾਨ ਇਹੋ ਜਿਹਾ ਜਿਹੜਾ ਅਜੇ USMCA ਕੰਪਲਾਇੰਟ ਨਹੀਂ ਹੈ।
ਯਾ ਸੋ ਇਸ USMCA ਤੋਂ ਬਿਨਾਂ MFN ਸਟੇਟਸ ਹੈਗਾ ਕੈਨੇਡਾ ਦੇ ਕੋਲ, ਮੋਸਟ ਫੇਵਰਡ ਨੇਸ਼ਨ। ਸੋ ਮੋਸਟ ਫੇਵਰਡ ਨੇਸ਼ਨ ਸਟੇਟਸ ਦੇ ਤਹਿਤ ਐਜ਼ ਇਟ ਇਜ਼ ਜਿਹੜੀ ਟੈਰਿਫ ਆ ਉਹ ਬੜੀ ਨੋਮੀਨਲ ਜਿਹੀ ਆ। ਫੋਰ ਐਗਜ਼ਾਮਪਲ ਆਟੋ ਸੈਕਟਰ ਦੇ ਵਿੱਚ ਉਹ 2.5% ਆ। ਸੋ ਬਹੁਤ ਸਾਰੇ, ਕਿਉਂਕਿ ਜੇ ਤੁਸੀਂ USMCA ਦੇ ਤਹਿਤ ਆਪਣਾ ਪ੍ਰੋਡਕਟ ਜਿਹੜਾ ਕੰਪਲਾਈ ਕਰਾਉਣਾ ਉਹਦੇ ਵਾਸਤੇ ਤੁਹਾਨੂੰ ਜਿਹੜੀ ਕੰਟਰੀ ਆਫ ਓਰੀਜਨ ਨਾਲ ਸੰਬੰਧਿਤ ਬੜੇ ਪੇਚੀਦਾ ਰੂਲਸ ਨੇ ਕਿ ਇਹ ਤੁਹਾਡੇ ਪ੍ਰੋਡਕਟ ਦੇ ਵਿੱਚ ਕਿੰਨੇ ਪਰਸੈਂਟ ਇਨਪੁੱਟਸ ਕਿਹੜੇ ਮੁਲਕ ਤੋਂ ਆਏ ਨੇ, ਕੈਨੇਡਾ ਦੇ ਵਿੱਚ ਬਣੇ ਨੇ, ਨੌਰਥ ਅਮਰੀਕਾ ਦੇ ਵਿੱਚ ਨੇ, ਕਿਸੇ ਬਾਹਰਲੇ ਮੁਲਕੋਂ ਆਏ ਨੇ। ਉਹ ਕੰਪਲਾਇੰਸ ਸ਼ੋਅ ਕਰਨੀ ਬੜੀ ਔਖੀ ਹੈ, ਐਜ਼ ਯੂ ਮੈਂਸ਼ਨ ਪੇਪਰ ਵਰਕ ਜਿਹੜਾ ਬੜਾ ਪੇਚੀਦਾ ਹੈ ਤੇ ਬਹੁਤ ਸਾਰੇ ਇੰਪਲੋਇਰਸ ਨੇ, ਸੋਰੀ ਬਹੁਤ ਸਾਰੇ ਜਿਹੜੇ ਮੈਨੂਫੈਕਚਰਰਸ ਨੇ ਐਕਸਪੋਰਟਰਸ ਨੇ ਉਹਨਾਂ ਨੇ ਇਹ ਸੋਚਿਆ ਕਹਿੰਦੇ ਕਿ ਯਾਰ ਵੀ ਇਸ ਤੋਂ ਬਿਨਾਂ ਹੀ ਅਸੀਂ ਆਪਣਾ ਕੰਮ ਚਲਾਉਂਦੇ ਰਹਿੰਦੇ ਹਾਂ। ਕਿ ਇੱਕ ਤਾਂ ਇਹਦੇ ਨਾਲ ਸ਼ਰਤਾਂ ਬੜੀਆਂ ਪੈ ਜਾਂਦੀਆਂ ਨਾ ਤੁਹਾਡੇ ਉੱਤੇ ਕਿ ਤੁਸੀਂ ਆਪਣੇ ਪ੍ਰੋਡਕਟ ਦੇ ਵਿੱਚ ਇਨਪੁੱਟ ਏਸ਼ੀਆ ਤੋਂ ਮੰਗਾ ਨਹੀਂ ਸਕਦੇ, ਕਿੰਨੇ ਪਰਸੈਂਟ ਹੈ ਉਹ ਬਹੁਤ ਬਹੁਤ ਪੇਚੀਦਾ ਹੈ। ਉਹ ਡਿਪੈਂਡਸ ਫਰੋਮ ਸੈਕਟਰ ਟੂ ਸੈਕਟਰ,
ਰਾਈਟ,
ਤੇ ਉਹ ਇੱਕੋ ਹੀ ਕਹਿ ਲਓ ਵੀ ਵਨ ਫਿਟਸ ਆਲ ਕਾਇੰਡ ਆਫ ਅ ਫਾਰਮੂਲਾ ਨਹੀਂ ਹੈ।
ਸੋ ਕਈ ਐਕਸਪੋਰਟਰਸ ਵਾਸਤੇ ਬੈਟਰ ਹੈ ਕਿ ਜਿਹੜਾ ਮੋਸਟ ਫੇਵਰਡ ਨੇਸ਼ਨ ਵਾਲਾ 2.5% ਟੈਰਿਫ ਜੇ ਲੱਗਦਾ ਵੀ ਆ
ਉਹ ਦੇ ਦਿਓ,
ਉਹ ਦੇ ਦਿਓ ਬੈਟਰ ਆ, ਬਜਾਏ ਕਿ ਤੁਸੀਂ ਆ ਸਾਰੀ ਕਾਗਜ਼ੀ ਕਾਰਵਾਈ ਦੀ ਕਵੈਦ ਵਿੱਚ ਪਾਓ, ਫਿਰ ਟਰੈਕ ਕਰੋ ਕਿ ਕਿਹੜੇ ਸਮਾਨ ਦਾ ਕੰਟੈਂਟ ਕਿਹੜੇ ਮੁਲਕ ਤੋਂ ਕਿੰਨਾ ਆਇਆ।
ਸੋ ਇਸ ਤੋਂ ਬਿਹਤਰ ਹੈ ਕਿ ਵੀ ਬਾਹਰਲੇ ਮੁਲਕ ਤੋਂ ਵੀ ਜੇ ਸਮਾਨ ਥੋੜਾ ਲਿਆ ਕੇ ਪਾਣਾ ਵਿੱਚ ਪਾ ਦਿਓ ਤੇ ਉਹ ਫਿਰ ਉਹਦੇ ਨਾਲ ਪ੍ਰੋਫਿਟ ਜਿਹੜਾ ਵਧੇਗਾ ਤੇ 2.5% ਜਿਹੜਾ ਟੈਰਿਫ ਆ ਕੋਸਟ ਆਫ ਡੂਇੰਗ ਬਿਜ਼ਨਸ, ਦੈਟਸ ਫਾਈਨ,
ਉਹ ਆਫਸੈਟ ਵੀ ਹੋ ਸਕਦਾ।
ਸੋ ਇਸ ਕਰਕੇ ਬਹੁਤ ਸਾਰੇ ਜਿਹੜੇ ਲੋਕ ਨੇ ਮੈਨੂਫੈਕਚਰਰਸ ਤੇ ਐਕਸਪੋਰਟਰਸ ਉਹ ਇਹ ਉਹਨਾਂ ਨੇ USMCA ਦੀ ਕੰਪਲਾਇੰਸ ਲਈ ਨਹੀਂ ਸੀ ਹੋਈ,
ਹਾਂਜੀ,
ਤੇ ਉਹ MFN ਸਟੇਟਸ ਦੇ ਤਹਿਤ ਹੀ ਐਕਸਪੋਰਟ ਆਪਣੀ ਕਰ ਰਹੇ ਸੀ ਤੇ ਉਹ ਜਿਹੜੀ ਪਰਸੈਂਟੇਜ ਐਜ਼ ਯੂ ਪੁਆਇੰਟਡ ਆਊਟ ਉਹ ਤਕਰੀਬਨ 62% ਬਣਦੀ ਹੈ। ਤੇ ਇਸ ਕਰਕੇ ਇਹਦਾ ਮਤਲਬ ਇਹ ਹੋਇਆ ਕਿ ਡੋਨਲਡ ਟਰੰਪ ਨੇ ਜਿਹੜੀ ਰਿਆਇਤ ਦਿੱਤੀ ਆ ਕੈਨੇਡੀਅਨ ਪ੍ਰੋਡਕਟਸ ਜਿਹੜੇ ਅਮਰੀਕਾ ਜਾ ਰਹੇ ਨੇ ਜਿਹੜੇ ਵਿਦ ਕੰਪਲਾਇੰਸ ਅੰਡਰ ਕੰਪਲਾਇੰਸ ਆਫ USMCA ਹੈ ਉਹ ਸਿਰਫ 38% ਨੇ। ਸੋ ਉਹਨਾਂ ਚੀਜ਼ਾਂ ਦੇ ਉੱਤੋਂ ਹੀ 2 ਅਪ੍ਰੈਲ ਤੱਕ ਦੀ ਰਾਹਤ ਮਿਲੀ ਹੈ ਟੈਰਿਫਸ ਤੋਂ। ਸੋ 2 ਅਪ੍ਰੈਲ ਤੱਕ ਉਹਨਾਂ 38% ਚੀਜ਼ਾਂ ਦੇ ਉੱਤੇ 38% ਸਮਾਨ ਦੇ ਉੱਤੇ ਟੈਰਿਫ ਨਹੀਂ ਲੱਗੇਗਾ। ਬਾਕੀ ਜਿਹੜਾ ਸਮਾਨ ਹੈ ਜਿਹੜਾ MFN ਸਟੇਟਸ ਦੇ ਤਹਿਤ ਜਾ ਰਿਹਾ ਸੀ ਉਹਦੇ ਉੱਤੇ ਟੈਰਿਫ ਜਿਹੜਾ ਹੈ ਹੁਣ ਉਹ 2.5% ਨਹੀਂ, ਉਹਦੇ ਉੱਤੇ 25% ਹੋਰ ਲੱਗ ਗਿਆ ਟੈਰਿਫ,
ਕਿਉਂਕਿ
ਡੋਨਲਡ ਟਰੰਪ ਨੇ ਅਨਾਊਂਸ ਕੀਤਾ ਤੇ ਉਹ ਰਾਹਤ ਨਹੀਂ ਜੇ ਮਿਲੀ। ਸੋ ਉਹ ਰਾਹਤ ਜਿਹੜੀ ਨਹੀਂ ਮਿਲੀ, ਸੋ ਉਹਨਾਂ ਦੇ ਉੱਤੇ ਅਜੇ ਵੀ ਉਹ ਟੈਰਿਫ ਲੱਗਦਾ ਰਹੇਗਾ। ਸੋ ਜਿਹੜੀਆਂ ਉਹ ਕੰਪਨੀਆਂ ਨੇ ਜਿਹਨਾਂ ਨੇ MFN ਸਟੇਟਸ ਦੇ ਤਹਿਤ ਹੀ ਆਪਣੀ ਐਕਸਪੋਰਟ ਕੀਤੀ ਉਹਨਾਂ ਦੇ ਕੋਲ ਆਪਸ਼ਨ ਇਹ ਜ਼ਰੂਰ ਹੈ ਕਿ ਉਹ ਜਲਦੀ ਜਲਦੀ ਆਪਣਾ ਪੇਪਰ ਵਰਕ ਪੂਰਾ ਕਰ ਲੈਣ ਤੇ ਉਹ USMCA ਦੀ ਕੰਪਲਾਇੰਸ ਵਿੱਚ ਆ ਜਾਣ ਤੇ ਉਹਨਾਂ ਨੂੰ 2 ਅਪ੍ਰੈਲ ਤੱਕ ਦੀ ਰਾਹਤ ਮਿਲ ਸਕਦੀ ਹੈ। ਪਰ ਬਹੁਤ ਸਾਰੇ ਪ੍ਰੋਡਕਟਸ ਇੱਦਾਂ ਦੇ ਨੇ ਜਿਹੜੇ USMCA ਦੇ ਨਾਲ ਕੰਪਲਾਈ ਨਹੀਂ ਕਰਦੇ, ਕਿਉਂਕਿ ਕੰਟਰੀ ਆਫ ਓਰੀਜਨ ਵਾਲੇ ਰੂਲਸ ਦੇ ਵਿੱਚ ਉਹ ਸੈਟਿਸਫਾਈ ਨਹੀਂ ਕਰਦੇ ਸ਼ਰਤਾਂ ਨੂੰ, ਪਰ ਡੋਨਲਡ ਟਰੰਪ ਦੀ ਜਿਹੜੀ 25% ਵਾਲੀ ਟੈਰਿਫ ਆ ਉਹਦੇ ਵਾਸਤੇ ਉਹਦੀ ਰਡਾਰ ਦੇ ਵਿੱਚ ਆ ਜਾਂਦੇ ਨੇ,
ਹਾਂਜੀ,
ਸੋ ਉਹ ਵਿੱਚ ਵਿਚਾਲੇ ਫਸੇ ਹੋਏ ਨੇ ਨੋ ਮੈਨਸ ਲੈਂਡ ਦੇ ਵਿੱਚ, ਤੇ ਉਹਨਾਂ ਵਾਸਤੇ ਔਖਾ ਹੋ ਜਾਏਗਾ।
ਇੱਕ ਵਾਸੂ ਜੀ, ਹਲੇ ਇਹ ਵੀ ਨਾ ਭੁੱਲੀਏ 12 ਮਾਰਚ ਨੂੰ ਅਲੂਮੀਨਮ ਤੇ ਸਟੀਲ ਵਾਲੇ ਟੈਰਿਸ ਵਧਾ ਰਹੇ ਨੇ,
ਤੇ ਡੋਨਲਡ ਟਰੰਪ ਨੇ ਕੱਲ ਜਦੋਂ ਐਗਜ਼ੈਕਟਿਵ ਆਰਡਰ ਸਾਈਨ ਕੀਤਾ ਉਹਦੇ ਵਿੱਚ ਉਹਨਾਂ ਨੇ ਰਿਪੋਰਟਰਸ ਨਾਲ ਗੱਲ ਕਰਦੇ ਹੋਏ ਗੱਲ ਸਪਸ਼ਟ ਕੀਤੀ ਆ ਕਿ 12 ਮਾਰਚ ਵਾਲੀਆਂ ਟੈਰਿਫ ਦੇ ਆਰ ਅਗੋ, ਸੋ ਉਹ ਲੱਗਣਗੀਆਂ।
ਅੱਛਾ, ਪਰ
ਤੇ ਉਸ ਤੋਂ ਬਾਅਦ 2 ਅਪ੍ਰੈਲ ਵਾਲੀਆਂ ਟੈਰਿਫ ਵੀ ਰੈਸੀਪ੍ਰੋਕਲ ਟੈਰਿਫ ਕਹਿੰਦੇ ਉਹ ਵੀ ਲੱਗਣਗੀਆਂ।
ਪਰ ਜੇ ਸਟੀਲ ਤੇ ਅਲੂਮੀਨਮ ਤੇ 25% ਟੈਰਿਫ ਅਗਲੇ ਹਫ਼ਤੇ 12 ਤਰੀਕ ਨੂੰ ਲੱਗਦਾ, ਟਰੰਪ ਨੇ ਆਟੋ ਸੈਕਟਰ ਨੂੰ, ਅਸੀਂ ਕੱਲ ਹੀ ਗੱਲ ਕੀਤੀ ਆ, ਬਿਗ 3 ਨੂੰ ਐਗਜ਼ੈਂਪਸ਼ਨ ਦਿੱਤੀ ਆ ਕਿ ਜੀ ਤੁਹਾਡੇ ਤੇ ਅਸੀਂ ਚਲੋ 1 ਮਹੀਨਾ ਟੈਰਿਫ ਹੋਰ ਨਹੀਂ ਲਾਉਂਦੇ, 2 ਅਪ੍ਰੈਲ ਤੱਕ ਤੁਹਾਨੂੰ ਵੀ ਰਿਆਇਤ ਦਿੱਤੀ। ਉਹ ਬਹੁਤ ਸਾਰਾ ਜਿਹੜਾ ਸਟੀਲ ਤੇ ਅਲੂਮੀਨਮ ਆ ਉਹ ਤੇ ਆਟੋ ਮੈਨੂਫੈਕਚਰਰਸ ਵੀ ਮੰਗਾਉਂਦੇ ਨੇ ਆਪਣੇ ਗੱਡੀਆਂ ਤਿਆਰ ਕਰਨ ਦੇ ਵਾਸਤੇ, ਸੋ ਕੀ ਉਹਨਾਂ ਨੂੰ ਉਹ ਸਟੀਲ ਤੇ ਅਲੂਮੀਨਮ ਵਾਲੇ ਟੈਰਿਫ ਤੋਂ ਵੀ ਰਿਆਇਤ ਹੋਏਗੀ? ਇਹ ਸ਼ਾਇਦ ਟਰੰਪ ਨੂੰ ਵੀ ਨਾ ਪਤਾ ਹੋਏ ਹਾਲੇ,
ਸੋਚੇ ਨਹੀਂ ਹੋਣਾ ਹਜੇ। ਤੇ ਕੱਲ੍ਹ ਅੱਛਾ ਜਿਹੜਾ ਐਗਜ਼ੈਕਟਿਵ ਆਰਡਰ ਸਾਈਨ ਕੀਤਾ ਉਹਦੇ ਵਿੱਚ ਇੱਕ ਗੱਲ ਇਹ ਵੀ ਲਿਖੀ ਗਈ ਹੈ ਕਿ ਜਿਹੜਾ ਪੋਟੈਸ਼ ਇੱਥੋਂ ਸਾਡੇ ਜਾਂਦਾ ਸਸਕੈਚਮਨ ਤੋਂ, ਸੋ ਉਹਦੀ ਵੀ ਟੈਰਿਫ 25% ਤੋਂ ਘਟਾ ਕੇ 10% ਕਰ ਦਿੱਤੀ।
ਫਾਰਮਰਸ ਦਾ ਪ੍ਰੈਸ਼ਰ ਹੈ, ਜਿਹੜੀ US ਦੀ ਫਾਰਮਿੰਗ ਕਮਿਊਨਿਟੀ ਦਾ ਪ੍ਰੈਸ਼ਰ ਆ, ਉਹਦੇ ਮੂਹਰੇ ਡੋਨਲਡ ਟਰੰਪ ਨੂੰ ਆਪਣੀ ਜਿਹੜੀ ਆਹ ਵਾਲਾ ਵੀ ਡਿਸੀਜਨ ਆ ਉਹਨੂੰ ਥੋੜ੍ਹਾ ਜਿਹਾ ਟੋਨ ਡਾਊਨ, ਵਾਟਰ ਡਾਊਨ ਕਰਨਾ ਪਿਆ।
ਸੋ ਇਹਦੇ ਬਾਰੇ ਹਾਵਰਡ ਲਟਨਿਕ ਨੇ ਸੰਕੇਤ ਦਿੱਤੇ ਵੀ ਸਨ ਕਿ ਐਗਰੀਕਲਚਰ ਪ੍ਰੋਡਕਟਸ ਨੂੰ ਵੀ ਕਿਸੇ ਤਰ੍ਹਾਂ ਦੀ ਐਗਜ਼ੈਂਪਸ਼ਨ ਦੇਣ ਤੇ ਗੱਲਬਾਤ ਚੱਲ ਰਹੀ ਹੈ, ਤੇ ਉਹੀ ਸੀ ਫਿਰ ਪੋਟੈਸ਼ ਨੂੰ ਉਹ 25% ਤੋਂ ਘਟਾ ਕੇ 10% ਕਰ ਦਿੱਤਾ ਗਿਆ ਟੈਰਿਫ ਨੂੰ,
ਕਿਉਂਕਿ ਖੇਤਾਂ ਵਿੱਚ ਐਜ਼ ਅ ਫਰਟੀਲਾਈਜ਼ਰ ਇਸ ਦੀ ਵਰਤੋਂ ਕੀਤੀ ਜਾਂਦੀ ਹੈ, ਤੇ ਜਿਹੜਾ US ਦੇ ਵਿੱਚ ਫਾਰਮਿੰਗ ਕਮਿਊਨਿਟੀ ਹੈ ਉਹਨਾਂ ਦਾ ਕਹਿਣਾ ਸੀ ਵੀ ਸਾਡੇ ਉੱਪਰ ਜਿਹੜਾ ਤੁਸੀਂ ਇੰਨਾ ਇਹ ਟੈਰਿਫ ਪੋਟੈਸ਼ ਦੇ ਉੱਪਰ ਲੱਗ ਜਾਣਾ ਉਹਦੇ ਨਾਲ US ਫਾਰਮਿੰਗ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਏਗੀ, ਸੋ ਉਹਦੇ ਉੱਪਰ ਤੇ ਐਨਰਜੀ ਦੇ ਉੱਪਰ ਹੁਣ 10% ਦਾ ਹੀ ਟੈਰਿਫ ਲੱਗਿਆ ਰਹਿਣਾ। ਕੱਲ੍ਹ ਐਗਜ਼ੈਕਟਿਵ ਆਰਡਰ ਟਰੰਪ ਨੇ ਇਹ ਵੀ ਸਾਈਨ ਕੀਤਾ ਕਿ ਸਾਨੂੰ ਕੈਨੇਡਾ ਤੋਂ ਲੰਬਰ ਵੀ ਨਹੀਂ ਚਾਹੀਦੀ, ਜਿਹੜੇ ਅਮਰੀਕਾ ਦੇ ਵਿੱਚ ਵੱਖੋ ਵੱਖਰੇ ਜਿਹੜਾ ਉੱਥੇ ਦਾ ਫੋਰੈਸਟ ਆ ਉਹਦੀ ਹੁਣ ਜ਼ਿਆਦਾ ਲੋਗਿੰਗ ਕੀਤੀ ਜਾ ਸਕੇ ਅਤੇ ਉੱਥੋਂ ਹੁਣ ਜ਼ਿਆਦਾ ਲੱਕੜ ਹਾਰਵੈਸਟ ਕੀਤੀ ਜਾਵੇ, ਐਕਸਟ੍ਰੈਕਟ ਕੀਤੀ ਜਾਵੇ। ਇਹ ਤਾਂ ਰਿਹਾ ਵਾਸੂ ਜੀ US ਵਾਲੀ ਸਾਈਡ, ਜਿਹਦੇ ਵਿੱਚ ਕਿ ਸਾਰਾ ਕੁਝ ਇੰਨਾ ਅਨਪ੍ਰਡਿਕਟੇਬਲ ਹੈ, ਟੈਰਿਫਸ ਆਰ ਔਨ ਅਗੇਨ ਆਫ ਅਗੇਨ, ਫਿਰ ਰਿਆਇਤ ਮਿਲ ਗਈ ਉਹਦੇ ਵਿੱਚ ਕਟੌਤੀ ਹੋ ਗਈ। ਜਿਹੜਾ ਕੈਨੇਡਾ ਦਾ ਰਿਸਪੌਂਸ ਸੀਗਾ ਇਹਦੇ ਵਿੱਚ, ਜਿਹੜਾ ਕੈਨੇਡਾ ਨੇ ਪਹਿਲੇ ਰਾਊਂਡ ਤਹਿਤ ਇਹ ਕਿਹਾ ਸੀ ਵੀ ਅਸੀਂ $30 billion ਵਰਥ ਆਫ US ਗੁੱਡਸ ਦੇ ਉੱਪਰ ਟੈਰਿਫ ਲਗਾ ਰਹੇ ਹਾਂ, 3 ਹਫ਼ਤਿਆਂ ਦੇ ਵਿੱਚ $125 billion ਦੇ ਅਮਰੀਕਾ ਦੇ ਗੁੱਡਸ ਦੀ ਇੱਕ ਹੋਰ ਸੂਚੀ ਤਿਆਰ ਆ, 3 ਹਫ਼ਤਿਆਂ 'ਚ ਉਹਨਾਂ ਉੱਪਰ ਵੀ ਟੈਰਿਫ ਲੱਗੇਗਾ। ਸੋ ਇੱਕ ਇੱਕ ਕਰਕੇ ਗੱਲ ਕਰਦੇ ਹਾਂ ਹੁਣ, ਜਿਹੜੀ ਆਹ ਦੋ ਜਿਹੜਾ ਕੈਨੇਡਾ ਵੱਲੋਂ ਰਿਟੈਲੀਏਟਰੀ ਟੈਰਿਫ ਦੇ ਆਹ ਦੋ ਵੱਖੋ ਵੱਖਰੇ ਲੈਵਲ ਸੀਗੇ, ਉਹਨਾਂ ਦੇ ਵਿੱਚੋਂ $125 billion ਵਾਲਾ ਜਿਹੜਾ ਟੈਰਿਫ ਹੈ ਉਹ ਹਾਲ ਦੀ ਘੜੀ 3 ਹਫ਼ਤੇ ਬਾਅਦ ਉਹਨੂੰ ਪੌਜ਼ ਕਰ ਦਿੱਤਾ ਗਿਆ, ਪਰ $30 billion ਵਾਲੇ ਟੈਰਿਫ ਲੱਗੇ ਰਹਿਣਗੇ।
ਸੋ $30 billion ਵਾਲੇ ਜਿਹੜੇ ਟੈਰਿਫਸ ਨੇ, $30 billion ਦੇ ਸਮਾਨ ਦੇ ਉੱਤੇ ਲੱਗੇ ਟੈਰਿਫਸ, ਕਾਊਂਟਰ ਟੈਰਿਫਸ, ਉਹ ਲੱਗੇ ਰਹਿਣਗੇ। ਉਹ ਕਹਿੰਦੇ ਅਸੀਂ ਨਹੀਂ ਹਟਾਉਣੇ, ਉਹ ਉਦੋਂ ਤੱਕ ਨਹੀਂ ਹਟਾਵਾਂਗੇ ਜਿੰਨੀ ਦੇਰ ਤੱਕ ਡੋਨਲਡ ਟਰੰਪ ਸਾਰੀਆਂ ਟੈਰਿਫਸ ਨਹੀਂ ਹਟਾ ਦਿੰਦੇ, ਇਹ ਕੈਨੇਡੀਅਨ ਸਟੈਂਸ ਆ। ਪਰ 3 ਹਫ਼ਤਿਆਂ ਤੋਂ ਬਾਅਦ ਜਿਹੜੇ ਅਸੀਂ $125 billion ਦੇ ਸਮਾਨ ਦੇ ਉੱਤੇ ਹੋਰ ਕਾਊਂਟਰ ਟੈਰਿਫਸ ਲਗਾਉਣੇ ਸੀ 25%, ਉਹ ਅਸੀਂ ਹਾਲ ਦੀ ਘੜੀ ਟਾਲ ਰਹੇ ਹਾਂ, ਉਹਨਾਂ ਨੂੰ ਵੀ ਅਸੀਂ 2 ਅਪ੍ਰੈਲ ਤੱਕ ਟਾਲ ਰਹੇ ਹਾਂ ਕਿ 2 ਅਪ੍ਰੈਲ ਤੱਕ ਇੱਦਾਂ ਉਹਨਾਂ ਨੂੰ ਨਹੀਂ ਲਗਾਵਾਂਗੇ,
ਕਿਉਂਕਿ ਉਹਨਾਂ ਦੀ 3 ਹਫ਼ਤੇ ਦੀ ਵਿੰਡੋ ਅਦਰਵਾਈਜ਼ 2 ਅਪ੍ਰੈਲ ਤੋਂ ਪਹਿਲਾਂ ਪੂਰੀ ਹੋ ਜਾਂਦੀ ਸੀ।
ਸੋ ਉਹਨਾਂ ਨੂੰ ਵੀ ਅਸੀਂ ਹੁਣ 2 ਅਪ੍ਰੈਲ ਤੱਕ ਟਾਲ ਰਹੇ ਹਾਂ। ਡੋਮਿਨਿਕ ਲੈਬਲੌਂਕ ਦਾ ਇਹ ਕਹਿਣਾ, ਕਹਿੰਦੇ ਕਿ ਇਹ ਜੋ ਡੋਨਲਡ ਟਰੰਪ ਨੇ ਕੀਤਾ ਇਟਸ ਐਨ ਇੰਪੋਰਟੈਂਟ ਫਸਟ ਸਟੈਪ, ਬਟ ਵੀ ਆਰ ਸਟਿਲ ਨਾਟ ਐਟ ਦੀ ਐਂਡ ਆਫ ਦ ਰੋਡ। ਉਹਨਾਂ ਨੇ ਕਿਹਾ ਵੀ ਸਾਡੀ ਜਿਹੜੀ ਇਹ ਕਾਊਂਟਰ ਸਟਰੈਟਜੀ ਹੈ ਇਸੇ ਤਰ੍ਹਾਂ ਇਹ ਜਾਰੀ ਰਹਿਣੀ ਹੈ, ਇਹਨੂੰ ਅਸੀਂ ਲਾਗੂ ਰੱਖਾਂਗੇ ਤੇ ਅਸੀਂ ਆਪਣੇ ਬਣਦੇ ਜਿਹੜੇ ਕਦਮ ਆ ਉਹ ਚੁੱਕਦੇ ਰਹਾਂਗੇ ਜਿੰਨੀ ਦੇਰ ਤੱਕ ਅਮਰੀਕਾ ਵੱਲੋਂ ਸਾਰੀਆਂ ਟੈਰਿਫਸ ਨਹੀਂ ਹਟਾ ਦਿੱਤੀਆਂ ਜਾਂਦੀਆਂ
ਜੀ। ਸੋ ਅੱਛਾ, ਹੁਣ ਇਹ ਤਾਂ ਰਿਹਾ ਬਸ ਜੀ ਫੈਡਰਲ ਰਿਸਪੋਂਸ। ਕੱਲ੍ਹ ਜਸਟਿਨ ਟਰੂਡੋ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ, ਚਲੋ ਵੱਖੋ ਵੱਖਰੀ ਦੇਰ ਉਹਦੇ ਵਿੱਚ ਕਈ ਗੱਲਾਂ ਹੋਈਆਂ, ਪਰ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਜੀ ਫੋਰ ਦ ਫੋਰਸੀਏਬਲ ਫਿਊਚਰ ਜਿਹੜੀ ਇਹ ਟ੍ਰੇਡ ਵਾਰ ਆ ਉਹ ਚੱਲਦੀ ਰਹਿਣੀ ਹੈ, ਵੀ ਇਹ ਨਾ ਸੋਚੋ ਵੀ ਮਹੀਨਾ 2 ਮਹੀਨੇ 6 ਮਹੀਨੇ ਦੇ ਵਿੱਚ ਇਹ ਟ੍ਰੇਡ ਵਾਰ ਖਤਮ ਹੋ ਜਾਏਗੀ। ਉਹਦੇ ਵਿੱਚ ਇਹ ਵੀ ਗੱਲ ਹੋਈ ਵੀ ਪਰਸੋਂ ਜਿਹੜੀ ਟੈਲੀਫੋਨ 'ਤੇ ਗੱਲ ਹੋਈ ਜਸਟਿਨ ਟਰੂਡੋ ਅਤੇ ਟਰੰਪ ਵਿਚਕਾਰ, ਉਹਦੇ ਵਿੱਚ ਟਰੰਪ ਨੇ ਗਾਲ ਗੋਲ ਵੀ ਕੱਢੀ ਆ ਨਾ ਮਲਟੀਪਲ ਟਾਈਮਸ, ਪਰ ਟਰੂਡੋ ਨੇ ਆਪਣੀ ਪ੍ਰੈਸ ਕਾਨਫਰੰਸ ਦੌਰਾਨ ਇਹ ਗੱਲ ਜ਼ਰੂਰ ਕਹੀ, ਕਹਿੰਦੇ ਠੀਕ ਆ ਕਲਰਫੁੱਲ ਕਾਲ ਸੀ ਪਰ ਉਹਦੇ ਵਿੱਚ ਅਸੀਂ ਕਈ ਸਬਸਟੈਂਟਿਵ ਡਿਸਕਸ਼ਨਸ ਵੀ ਕੀਤੀਆਂ ਨੇ।
ਇੱਦਾਂ ਹੀ ਕਹਿਣਾ ਹੁੰਦਾ,
ਕਹਿਣਾ ਹੀ ਪਿਆ ਹਾਂ, ਸਟੇਟਸਮੈਨ ਤਾਂ ਇੱਦਾਂ ਹੀ
ਆ, ਪਰ ਡੋਨਲਡ ਟਰੰਪ ਵੀ ਤਾਂ ਸਟੇਟਸਮੈਨ ਹੀ ਨੇ, ਮਤਲਬ ਉਹ ਵੀ ਤਾਂ ਮਤਲਬ ਹੀ ਇਜ਼ ਮੋਸਟ ਪਾਵਰਫੁਲ ਮੈਨ ਔਨ ਅਰਥ, ਹੀ ਇਜ਼ ਦ ਪ੍ਰੈਜ਼ੀਡੈਂਟ ਆਫ ਦ ਯੂਨਾਈਟਿਡ ਸਟੇਟਸ, ਤੇ ਉਹਨਾਂ ਨੇ ਜਦੋਂ ਇਹ ਸਾਰੀ ਗੱਲਬਾਤ ਚੱਲ ਰਹੀ ਹੈ ਟਰੂਥ ਸੋਸ਼ਲ ਦੇ ਉੱਤੇ ਜਸਟਿਨ ਟਰੂਡੋ ਬਾਰੇ ਕੀ ਲਿਖਿਆ, ਸੋ ਕਹਿੰਦੇ ਇੱਕ ਉਹਨਾਂ ਨੇ ਪਹਿਲਾਂ ਵੀ ਇਨਸੀਨੂਏਟ ਕੀਤਾ ਸੀ ਕਿ ਜਸਟਿਨ ਟਰੂਡੋ ਦੱਸ ਨਹੀਂ ਪਾ ਰਹੇ ਕਿ ਅਗਲਾ ਇਲੈਕਸ਼ਨ ਕਦੋਂ ਆ, ਤੇ ਵੀ ਉਹ ਤਾਂ ਜੀ ਮੈਨੂੰ ਇਦਾਂ ਲੱਗਦਾ ਵੀ ਇਹਦਾ ਸਿਆਸੀ ਫਾਇਦਾ ਲੈਣ ਦੀ ਕੋਸ਼ਿਸ਼ ਕਰ ਰਹੇ ਨੇ। ਕੱਲ੍ਹ ਉਹਨਾਂ ਨੇ ਫਿਰ ਟਰੂਥ ਸੋਸ਼ਲ ਦੇ ਉੱਤੇ ਲਿਖਤਾ, ਕਹਿੰਦੇ ਬਿਲੀਵ ਇਟ ਆਰ ਨਾਟ ਡਿਸਪਾਈਟ ਦ ਟੈਰੀਬਲ ਜੋਬ ਹੀ ਇਜ਼ ਡਨ ਫੋਰ ਕੈਨੇਡਾ, ਆਈ ਥਿੰਕ ਜਸਟਿਨ ਟਰੂਡੋ ਇਜ਼ ਯੂਜ਼ਿੰਗ ਦ ਟੈਰਿਫ ਪ੍ਰੋਬਲਮ ਵਿਚ ਹੀ ਲਾਰਜਲੀ ਕੋਸਟ ਇਨ ਆਰਡਰ ਟੂ ਰਨ ਅਗੇਨ ਫੋਰ ਪ੍ਰਾਈਮ ਮਿਨਿਸਟਰ, ਸੋ ਮਚ ਫਨ ਟੂ ਵਾਚ। ਇਹ ਤਾਂ ਬਿਲਕੁਲ ਹੀ ਕੌਨਸਪੀਰੇਸੀ ਥਿਉਰੀ। ਜਸਟਿਨ ਟਰੂਡੋ ਨੇ ਕਦੀ ਵੀ ਇੱਦਾਂ ਇਨਸੀਨੂਏਟ
ਨਹੀਂ ਕੀਤਾ।
ਉਹਨਾਂ ਨੇ ਇਨਫੈਕਟ ਕੱਲ੍ਹ ਵਾਲੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਕਿਹਾ ਇਜ਼ ਲੁਕਿੰਗ ਫਾਰਵਰਡ ਟੂ ਦ ਟ੍ਰਾਂਜ਼ੀਸ਼ਨ ਇਨ ਕਮਿੰਗ ਡੇਜ਼ ਔਰ ਵੀਕ।
ਜੀ
ਮਤਲਬ ਵੀਕਸ ਨਹੀਂ ਕਿਹਾ,
ਵੀਕਸ ਨਹੀਂ ਕਿਹਾ, ਵੀਕ ਕਿਹਾ।
ਸੋ ਇੱਕ ਹਫ਼ਤਾ ਵੱਧ ਤੋਂ ਵੱਧ ਲੱਗੇਗਾ ਵੀ 9 ਮਾਰਚ ਤੋਂ ਬਾਅਦ, ਐਤਵਾਰ ਤੋਂ ਬਾਅਦ ਵੀ ਉਹ ਟ੍ਰਾਂਜ਼ੀਸ਼ਨ ਹੋਏਗੀ ਅਤੇ ਸਟੈਪ ਡਾਊਨ ਕਰ ਜਾਣਗੇ ਅਤੇ ਨਵਾਂ ਲੀਡਰ ਜਿਹੜਾ ਹੋਏਗਾ ਲਿਬਰਲ ਪਾਰਟੀ ਦਾ, ਹੀ ਵਿਲ ਟੇਕ ਓਵਰ ਐਜ਼ ਦ ਪ੍ਰਾਈਮ ਮਿਨਿਸਟਰ।
ਜਿਹੜੇ ਵਾਸੂ ਜੀ ਆਹ ਵਾਲਾ ਪਹਿਲੂ ਅੱਗੇ ਚੱਲ ਕੇ ਡਿਸਕਸ ਕਰਦੇ ਹਾਂ, ਕਿਉਂਕਿ ਵੀਕਐਂਡ 'ਤੇ ਨਵਾਂ ਲਿਬਰਲ ਲੀਡਰ ਉਹ ਵੀ ਚੁਣਿਆ ਜਾਣਾ। ਪਰ ਜਿਹੜੀ
ਮੈਂ ਜੀ ਉਹ ਗੱਲ ਉਹ ਪੂਰੀ ਕਰ ਲਵਾਂ, ਸੋ ਜਸਟਿਨ ਟਰੂਡੋ ਬਾਰੇ ਡੋਨਲਡ ਟਰੰਪ ਨੇ ਕੱਲ੍ਹ ਟਰੂ ਸੋਸ਼ਲ 'ਤੇ ਇਹ ਲਿਖਿਆ
ਜੀ,
ਅਤੇ ਨਾਲ ਦੇ ਨਾਲ ਉਹਨਾਂ ਨੇ ਕਲੌਡੀਆ ਸ਼ੇਨਬਾਮ ਬਾਰੇ ਕੀ ਲਿਖਿਆ ਵਿਜੇ ਜੀ?
ਉਹ ਕਹਿੰਦੇ ਬੜੀ ਰਿਸਪੈਕਟਫੁਲ ਕਾਲ ਹੋਈ,
ਕਹਿੰਦੇ ਕਿ ਮੈਂ ਜਿਹੜੀਆਂ ਟੈਰਿਫਸ ਹਟਾ ਰਿਹਾ
ਆਊਟ ਆਫ ਰਿਸਪੈਕਟ,
ਆਊਟ ਆਫ ਰਿਸਪੈਕਟ
ਅਕੋਮੋਡੇਟ ਕਰ ਰਿਹਾ,
ਆਊਟ ਆਫ ਰਿਸਪੈਕਟ ਫਾਰ ਕਲੌਡੀਆ ਸ਼ੇਨਬਾਮ, ਤੇ ਕਹਿੰਦੇ ਕਿ ਉਹ ਤਾਂ ਬਹੁਤ ਵਧੀਆ, ਕਹਿੰਦੇ ਸਾਡੀ ਰਿਲੇਸ਼ਨਸ਼ਿਪ ਇੰਨੇ ਵਧੀਆ ਤਰੀਕੇ ਨਾਲ ਚੱਲ ਰਹੀ ਹੈ, ਬਾਰਡਰ ਤੇ ਇੰਨਾ ਵਧੀਆ ਅਸੀਂ ਰਲ ਕੇ ਕੰਮ ਕਰ ਰਹੇ ਹਾਂ, ਕਮਾਲ ਹੋਈ ਪਈ ਹੈ, ਤੇ ਬਾਅਦ ਚ ਉਹਨਾਂ ਨੇ ਲਿਖਿਆ ਥੈਂਕ ਯੂ। ਸੋ
ਡੋਨਲਡ ਟਰੰਪ ਦਾ ਥੈਂਕ ਯੂ
ਕਲੌਡੀਆ ਸ਼ੇਨਬਾਮ ਨੂੰ, ਥੈਂਕ ਯੂ ਫਾਰ ਯੋਰ ਹਾਰਡ ਵਰਕ ਐਂਡ ਕੋਆਪਰੇਸ਼ਨ ਕਲੌਡੀਆ ਸ਼ੇਨਬਾਮ। ਵਿਜੇ ਜੀ ਜਦੋਂ ਉਹ ਰਾਸ਼ਟਰਪਤੀ ਬਣੇ ਸਨ ਉਦੋਂ ਗੱਲ ਬੜੀ ਹੋਈ ਸੀ ਕਿ ਜੀ ਜਿਹੜੇ ਓਬਰਾ ਦੌਰ ਸੀਗੇ ਇਹਨਾਂ ਤੋਂ ਪਹਿਲਾਂ ਰਾਸ਼ਟਰਪਤੀ, ਉਹ ਸੀਗੇ ਭਾਵੇਂ ਉਹ ਵੀ ਥੋੜੇ ਜਿਹੇ ਖੱਬੇ ਪੱਖੀ, ਪਰ ਫਿਰ ਵੀ ਉਹ ਮੌਕਾ ਸੰਭਾਲ ਲੈਂਦੇ ਸੀ, ਥੋੜਾ ਜਿਹਾ ਉਹਨਾਂ ਨੂੰ ਸਟੇਟਸਮੈਨਸ਼ਿਪ ਆਉਂਦੀ ਸੀ। ਪਰ ਕਲੌਡੀਆ ਸ਼ੇਨਬਾਮ ਇੱਕ ਸਾਇੰਟਿਸਟ ਨੇ ਤੇ ਬੜੇ ਲੈਫਟ ਵਿੰਗ ਆਈਡੀਓਲੋਜੀ ਵਾਲੀ ਉਹਨਾਂ ਦਾ ਮਾਈਂਡਸੈਟ, ਉਹਨਾਂ ਦੀ ਆਈਡੀਓਲੋਜੀ ਹੈ, ਤੇ ਇਹ ਡੋਨਲਡ ਟਰੰਪ ਦੇ ਨਾਲ ਕਿਵੇਂ ਡੀਲ ਕਰਨਗੇ? ਉਹਨਾਂ ਨੇ ਪਤਾ ਨਹੀਂ ਕਿਹੜਾ ਕਿਹੜੀ ਗਿੱਦੜ ਸੰਗੀ ਜਿਹੜੀ ਸੁੰਘਾਈ ਹੈ ਜਾਂ ਕੁਝ ਕੀਤਾ ਉਹਨਾਂ ਨੇ, ਆਈ ਡੋਂਟ ਨੋ। ਪਰ ਡੋਨਲਡ ਟਰੰਪ ਉਹਨਾਂ ਦਾ ਧੰਨਵਾਦ ਕਰਨ ਲੱਗ ਗਏ, ਤੇ ਜਸਟਿਨ ਟਰੂਡੋ ਕੈਨੇਡਾ ਸਭ ਤੋਂ ਵੱਡਾ ਐਲਾਈ, ਸਭ ਤੋਂ ਲੰਗੋਟੀਆ ਯਾਰ, ਉਹਦੇ ਪ੍ਰਧਾਨ ਮੰਤਰੀ ਨੂੰ ਉਹ ਕਹਿ ਰਹੇ ਨੇ ਕਿ ਤੇ ਇਹ ਮੌਕਾ ਪ੍ਰਸਤ ਨੇ, ਇਹ ਇਲੈਕਸ਼ਨ ਦੁਬਾਰਾ ਲੜਨਾ ਚਾਹੁੰਦੇ ਨੇ, ਸੋ ਮਚ ਫਨ ਟੂ ਵਾਚ।
ਕੈਨ ਆਈ ਸੇ ਸਮਥਿੰਗ?
ਪਲੀਜ਼ ਡੂ।
ਪਰ ਡੌਟਸ ਕਨੈਕਟ ਕਰੇ ਹੋ ਨਾ, ਵੈਸੇ ਹੀ ਕਹਿ ਰਹੇ, ਇਹ ਤਾਂ ਫੈਕਟ ਸਟੇਟ ਕਰ ਰਹੇ ਹਾਂ, ਜਿਵੇਂ ਜਸੂ ਜੀ ਤੁਸੀਂ ਗੱਲ ਕੀਤੀ ਨਾ, ਕਲੌਡੀਆ ਸ਼ਾਈਨਬਾਮ ਜਿਹੜੇ ਮੈਕਸੀਕੋ ਦੇ ਪ੍ਰੈਜ਼ੀਡੈਂਟ ਬਣੇ ਨੇ, ਸਾਇੰਟਿਸਟ ਨੇ, ਉਹ ਐਨਵਾਇਰਮੈਂਟ ਤੇ ਲੈਫਟ ਵਾਲੀ ਆਈਡੀਓਲੋਜੀ ਤੋਂ ਆਉਂਦੇ ਨੇ, ਦ ਫਸਟ ਫੀਮੇਲ ਜੂਇਸ਼ ਪ੍ਰੈਜ਼ੀਡੈਂਟ ਆਫ ਮੈਕਸੀਕੋ। ਬਸ ਇੱਕ ਫੈਕਟ ਹੀ ਸਟੇਟ ਕੀਤਾ। ਸੋ ਪਰ ਹਾਂ, ਟਰੰਪ ਨੇ ਧੰਨਵਾਦ ਕਹਿ ਦਿੱਤਾ ਹੈ ਕਲੌਡੀਆ ਸ਼ਾਈਨਬਾਮ ਨੂੰ ਔਨ ਟਵਿੱਟਰ, ਪਰ ਕੈਨੇਡਾ ਵਾਲੇ ਟਰੰਪ ਨੂੰ ਇਹ ਨਹੀਂ ਕਹਿ ਸਕਦੇ, ਹੈਵ ਯੂ ਸੈਡ ਥੈਂਕ ਯੂ ਈਵਨ ਵਾਂਸ, ਡਿਡ ਯੂ ਸੇ ਥੈਂਕ ਯੂ ਈਵਨ ਵਾਂਸ। ਅੱਛਾ ਵਾਸੂ ਜੀ, ਅੱਛਾ ਇਹ ਤਾਂ ਆਪਾਂ ਗੱਲ ਕੀਤੀ ਕਿ ਫੈਡਰਲ ਸਰਕਾਰ ਦਾ ਜਾਂ ਫੈਡਰਲ ਪੱਖੋਂ ਕਿਹੜਾ ਕਿਹੜਾ ਰਿਸਪੋਂਸ ਰਿਹਾ, ਜਿਹੜੇ ਕੁਝ ਪ੍ਰੋਵਿੰਸ਼ੀਅਲ ਰਿਸਪੋਂਸਿਸ ਨੇ, ਕੁਇਕਲੀ ਉਹਦੀ ਵੀ ਗੱਲ ਕਰ ਲਈਏ ਕਿਉਂਕਿ ਉਹਦੇ 'ਚ ਬੀਸੀ ਦਾ ਜ਼ਿਕਰ ਵੀ ਕਰਨਾ ਜ਼ਰੂਰੀ ਆ। ਪਹਿਲਾਂ ਗੱਲ ਕਰ ਲੈਂਦੇ ਹਾਂ ਕਿ ਓਨਟੈਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਜਿਹੜੀ ਪਿਛਲੇ ਦਿਨ ਗੱਲ ਆਖੀ ਸੀ ਕਿ ਅਮਰੀਕਾ ਨੂੰ ਜਿਹੜੀ ਬਿਜਲੀ ਭੇਜੀ ਜਾਂਦੀ ਹੈ ਮਿਨੀਸੋਟਾ, ਨਿਊਯਾਰਕ ਅਤੇ ਮਿਸ਼ੀਗਨ ਨੂੰ, ਤਕਰੀਬਨ 15 ਲੱਖ ਇਹਨਾਂ ਸਟੇਟਸ ਦੇ ਵਿੱਚ, ਅਮਰੀਕਨ ਸਟੇਟਸ ਦੇ ਇਹ ਘਰਾਂ ਦੇ ਵਿੱਚ ਜਿਹੜੀ ਬਿਜਲੀ ਪਹੁੰਚਦੀ ਹੈ ਉਹ ਓਨਟੈਰੀਓ ਵੱਲੋਂ ਜਾਂਦੀ ਆ। ਅਤੇ ਡੱਗ ਫੋਰਡ ਨੇ ਕਿਹਾ ਸੀ ਕਿ ਓਨਟੈਰੀਓ ਵੱਲੋਂ ਐਜ਼ ਰਿਟੈਲੀਏਸ਼ਨ ਉਸ ਬਿਜਲੀ ਦੇ ਉੱਪਰ 25% ਦਾ ਸਰਚਾਰਜ ਲਗਾਇਆ ਜਾਏਗਾ ਸੋਮਵਾਰ ਤੋਂ। ਫਿਰ ਕੱਲ੍ਹ ਜਦੋਂ ਡੋਨਲਡ ਟਰੰਪ ਨੇ ਇਹਨਾਂ ਟੈਰਿਫਸ ਵਾਸਤੇ 1 ਮਹੀਨੇ ਦੀ ਹੋਰ ਰਿਆਇਤ ਦੀ ਗੱਲ ਕਰ ਦਿੱਤੀ ਹੈ, ਜਿਹੜੇ USMCA ਤਹਿਤ ਆਉਂਦੇ ਨੇ, ਜਿਹੜੀ ਆਪਾਂ ਹੁਣੇ ਗੱਲ ਕੀਤੀ ਸਾਰੀ, ਡੱਗ ਫੋਰਡ ਨੇ ਕਿਹਾ ਵੀ ਸੋਮਵਾਰ ਤੋਂ ਜਿਹੜੇ ਬਿਜਲੀ ਦੇ ਉੱਪਰ ਸਰਟੈਕਸ ਆ ਉਹ ਅਜੇ ਵੀ ਲੱਗੇਗਾ, ਉਹ 25% ਸਰਟੈਕਸ ਫਰੋਮ ਸਟਾਰਟਿੰਗ ਫਰੋਮ ਮੰਡੇ ਓਨਟੈਰੀਓ ਵੱਲੋਂ ਚਾਰਜ ਕੀਤਾ ਜਾਏਗਾ। ਬੀਸੀ ਦੇ ਪ੍ਰੀਮੀਅਰ ਨੇ ਕੀ ਕਿਹਾ ਕੱਲ?
ਸੋ ਬੀਸੀ ਦੇ ਪ੍ਰੀਮੀਅਰ ਨੇ ਇਹ ਕਿਹਾ, ਕਹਿੰਦੇ ਅਸੀਂ ਆਉਣ ਦੇ ਦਿਨਾਂ ਦੇ ਵਿੱਚ ਇੱਕ ਲੈਜਿਸਲੇਸ਼ਨ ਪਾਸ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਅਸੀਂ ਜਿਹੜੇ ਕੋਈ ਕਮਰਸ਼ਲ ਟਰੱਕਸ ਅਮਰੀਕਾ ਤੋਂ ਆ ਰਹੇ ਨੇ, ਬ੍ਰਿਟਿਸ਼ ਕੋਲੰਬੀਆ ਦਾਖਲ ਹੁੰਦੇ ਨੇ, ਅਲਾਸਕਾ ਜਾਂਦੇ ਨੇ, ਕਹਿੰਦੇ ਅਸੀਂ ਉਹਨਾਂ ਦੇ ਉੱਤੇ ਅਸੀਂ ਕਿਸੇ ਤਰ੍ਹਾਂ ਦਾ ਟੋਲ ਟੈਕਸ ਲਗਾ ਸਕਦੇ ਹਾਂ।
ਇਹ ਉਹੀ ਆਈਡੀਆ ਜਿਹੜਾ ਕਿ
ਨਹੀਂ,
ਇਹ ਉਹ ਆਈਡੀਆ ਨਹੀਂ ਆ।
ਹਾਂ, ਸੋ ਮੈਂ ਵੀ ਵਿਜੇ ਜੀ ਇਹਨੂੰ ਕਨਫਿਊਜ਼ ਕਰ ਰਿਹਾ ਸੀ, ਆਈ ਵੁੱਡ ਵਾਂਟ ਟੂ ਮੇਕ ਦਿਸ ਕਰੈਕਸ਼ਨ। ਸੋ ਮੈਂ ਕੱਲ੍ਹ ਸ਼ਾਮ ਵਾਲੇ ਸ਼ੋਅ ਦੇ ਵਿੱਚ ਵੀ ਨਾ ਇਹੀ ਕਿਹਾ ਕਿ ਜੌਨ ਰਸਟੈਡ ਨੇ ਆਈਡੀਆ ਪ੍ਰਪੋਜ਼ ਕੀਤਾ ਸੀ। ਜੌਨ ਰਸਟੈਡ ਨੇ ਕਾਰ ਜਿਹੜਾ ਕੋਲ ਵਾਲਾ ਆਈਡੀਆ,
ਕੋਲ ਵਾਲਾ ਕੀਤਾ ਸੀ, ਰੇਲ ਗੱਡੀਆਂ ਦੇ ਕੋਲ ਆਉਂਦਾ।
ਐਂਡ ਥੈਂਕ ਯੂ ਫਾਰ ਬ੍ਰਿੰਗਿੰਗ ਦਿਸ ਅਪ, ਆਈ ਵੁੱਡ ਲਾਈਕ ਟੂ ਕਰੈਕਟ ਮਾਈਸੈਲਫ। ਮੈਂ ਕੱਲ ਸ਼ਾਮ ਵਾਲੇ ਸ਼ੋਅ ਦੇ ਵਿੱਚ ਗਲਤੀ ਕੀਤੀ ਹੈ ਤੇ ਮੈਂ ਕਿਹਾ ਵੀ ਇਹ ਜੌਨ ਰਸਟੈਡ ਦਾ ਆਈਡੀਆ ਸੀ, ਤੇ ਇੱਕ ਲਿਸਨਰ ਨੇ ਫਿਰ ਪੁਆਇੰਟ ਆਊਟ ਕੀਤਾ, ਤੇ ਮੈਂ ਫਿਰ ਸਾਰੇ ਲਿਸਨਰਸ ਨੂੰ ਕਿਹਾ, ਮੈਂ ਕਿਹਾ ਵੀ ਇਸ ਵੇਲੇ ਮੇਰੇ ਕੋਲ ਗੁੰਜਾਇਸ਼ ਨਹੀਂ, ਤੁਸੀਂ ਮੈਨੂੰ ਗੂਗਲ ਕਰਕੇ ਦੱਸਿਓ ਕਿ ਜੌਨ ਰਸਟੈਡ ਦਾ ਆਈਡੀਆ ਸੀ ਕਿ ਨਹੀਂ,
ਉਹਨਾਂ ਦਾ ਕੋਲ ਵਾਲਾ ਸੀ, ਕੋਲ ਵਾਲਾ ਸੀ।
ਸੋ ਪਰ ਮੈਨੂੰ ਕੋਈ ਰਿਸਪੌਂਸ ਫਿਰ ਵੀ ਨਹੀਂ ਆਇਆ, ਤੇ ਉਹਦੇ ਵਿੱਚ ਕਈਆਂ ਨੇ ਕਿਹਾ ਕਿ ਨਹੀਂ ਦੋਨੋਂ ਆਈਡੀਆ ਸੀਗੇ ਜੌਨ ਰਸਟੈਡ ਦੇ। ਫਿਰ ਮੈਂ ਘਰ ਜਾ ਕੇ ਚੈੱਕ ਕੀਤਾ ਤੇ ਦੈਨ ਆਈ ਫਾਊਂਡ ਆਊਟ ਕਿ ਵੀ ਨਹੀਂ, ਜੌਨ ਰਸਟੈਡ ਦਾ ਕੋਲੇ ਵਾਲਾ ਆਈਡੀਆ ਸੀ, ਉਹਨਾਂ ਦਾ ਆਈਡੀਆ ਜਿਹੜਾ ਇਹ ਟੋਲ ਵਾਲਾ ਨਹੀਂ ਸੀ, ਇਹ ਡੀਵੀਡੀਬੀ ਨੇ ਪ੍ਰਪੋਜ਼ ਕੀਤਾ
ਜੀ। ਸੋ ਹੁਣ ਜਿਹੜੇ ਅਲਾਸਕਾ ਰਾਹੀਂ, ਜਿਹੜੇ ਅਲਾਸਕਾ ਨੂੰ ਟਰੱਕ ਜਾਂਦੇ ਨੇ, ਜਿਹੜੇ ਬੀਸੀ ਰਾਹੀਂ ਜਾਂਦੇ ਨੇ, ਉਹਨਾਂ ਉੱਪਰ ਕਿਸੇ ਤਰ੍ਹਾਂ ਦਾ ਟੋਲ ਲਗਾਉਣ ਦੇ ਵਾਸਤੇ ਲੈਜਿਸਲੇਸ਼ਨ ਲਿਆਂਦੀ ਜਾਏਗੀ। ਅੱਛਾ, ਹਾਲਾਂਕਿ ਇਹ ਵੀ ਵਾਸਤੇ ਜਿਹੜੀ ਆਲਰੇਡੀ ਕੋਈ ਸੰਧੀਆਂ ਵਗੈਰਾ ਹੋਈਆਂ ਨੇ ਨਾ, ਉਹਦੀ ਉਲੰਘਣਾ ਹੋਏਗੀ, ਪਰ ਸੰਧੀਆਂ ਤੇ ਫ੍ਰੀ ਟ੍ਰੇਡ ਨੂੰ ਲੈ ਕੇ ਵੀ ਹੋਈਆਂ ਸੀ।
ਪਰ ਵਿਜੇ ਜੀ ਇਹ ਬੜੀ ਇੰਟਰਸਟਿੰਗ ਗੱਲ ਹੈ, ਇਹ ਆਈਡੀਆ ਬਹੁਤਾ ਪ੍ਰੈਕਟੀਕਲ ਨਹੀਂ ਹੈ। ਇਹਦੇ ਮੈਂ ਥੋੜੀ ਹੈਗੇ ਆਪਣੇ ਕੋਲ ਡੌਸਨ ਕ੍ਰੀਕ ਤੋਂ ਜਾਂਦਾ ਫੇਅਰਬੈਂਕਸ ਅਲਾਸਕਾ ਤੱਕ,
ਨਾਮ ਬਦਲੀਏ ਪਹਿਲਾਂ ਉਹਦਾ,
ਸੋ ਅਲਾਸਕਾ ਹਾਈਵੇ ਹੈ ਪਰ ਨਾਮ ਹੈ, ਇਹ ਹੈਗਾ ਕੈਨੇਡੀਅਨ ਹਾਈਵੇ। ਤੇ ਪਹਿਲਾਂ ਮੇਰੇ ਦਿਮਾਗ 'ਚ ਵੀ ਇਹ ਹੈ ਵੀ ਇਹਦਾ ਨਾਮ ਅਲਾਸਕਾ ਹਾਈਵੇ ਕਿਉਂ, ਇਹਦਾ ਨਾਮ ਬਦਲੋ। ਤੇ ਪਰ ਚੱਕਰ ਇਹ ਹੈ ਕਿ ਜਿਵੇਂ ਪੈਨਮਾ ਕਨਾਲ ਅਮੈਰੀਕਨਸ ਨੇ ਬਣਾ ਕੇ ਪੈਨਮਾ ਨੂੰ ਦਿੱਤਾ, ਉਸੇ ਤਰ੍ਹਾਂ ਵਿਜੇ ਜੀ ਸੈਕਿੰਡ ਵਰਲਡ ਵਾਰ ਤੋਂ ਬਾਅਦ ਇਹ ਹਾਈਵੇ ਅਮੈਰੀਕਨਸ ਨੇ ਬਣਾ ਕੇ ਕੈਨੇਡਾ ਨੂੰ ਦਿੱਤਾ, ਕਿਉਂਕਿ ਪਰਲ ਹਾਰਬਰ ਵਾਲਾ ਜਿਹੜਾ ਅਟੈਕ ਹੋਇਆ 1941 ਦੇ ਵਿੱਚ, ਉਸ ਤੋਂ ਬਾਅਦ ਅਮੈਰੀਕਨਸ ਨੇ ਇਹ ਕਿਹਾ ਵੀ ਅਲਾਸਕਾ ਨੂੰ ਵੀ ਸਿੱਧੇ ਸੜਕ ਰਾਹੀਂ ਜੋੜਨ ਦੀ ਵੀ ਲੋੜ ਹੈ, ਵੀ ਸਮੁੰਦਰ ਦੇ ਵਿੱਚ ਦਿੱਕਤਾਂ ਹੋ ਸਕਦੀਆਂ ਨੇ।
ਕਰੈਕਟ।
ਸੋ ਇਸ ਕਰਕੇ ਹਾਈਵੇ ਤਿਆਰ ਕੀਤਾ ਗਿਆ ਸੀ, ਅਮੈਰੀਕਾ ਨੇ ਹਾਈਵੇ ਤਿਆਰ ਕਰਾਇਆ ਤੇ ਫਿਰ ਕੈਨੇਡਾ ਸਪੁਰਦ ਕੀਤਾ। ਤੇ ਹੁਣ ਰੀਸੈਂਟਲੀ ਵੀ ਦੱਸਿਆ ਜਾਂਦਾ ਕਿ ਯੂਕਨ ਵਾਲੇ ਪਾਸੇ ਇਸ ਹਾਈਵੇ ਦੇ ਅਪਗ੍ਰੇਡਸ ਵਾਸਤੇ ਅਮੈਰੀਕਾ ਨੇ ਹਾਲ ਹੀ ਵਿੱਚ $40 million ਪ੍ਰੋਮਿਸ ਕੀਤੇ ਨੇ। ਸੋ ਪੈਸੇ ਖਰਚ ਦੇ ਉੱਤੇ
ਆਈ ਸੀ ਖਬਰ, ਆਪਾਂ ਕੀਤੀ ਵੀ ਸੀ ਗੱਲ ਦੇ ਬਾਰੇ।
ਸੋ ਇਹ ਵਿਜੇ ਜੀ ਜਿਹੜਾ ਇਹ ਹਾਈਵੇ ਹੈ, ਸੋ ਇਹਦੇ ਉੱਤੇ ਅਸੀਂ ਹੁਣ ਟੋਲ ਟੈਕਸ ਲਾਉਣ ਦੀ ਗੱਲ ਕਰ ਰਹੇ ਹਾਂ। ਡੋਨਲਡ ਟਰੰਪ ਨੂੰ ਜੇ ਇਹ ਗੱਲ ਯਾਦ ਆ ਗਈ,
ਬਣਾਇਆ ਤਾਂ ਅਸੀਂ ਸੀ,
ਬਣਾਇਆ ਅਸੀਂ ਸੀ, ਉਹ ਤਾਂ ਪੈਨਮਾ ਕਨਾਲ ਕਹਿੰਦੇ ਅਸੀਂ ਆਪਣੇ ਕੰਟਰੋਲ ਚ ਲੈਣਾ, ਕੱਲ ਨੂੰ ਇਹ ਕਹਿਣ ਅਸੀਂ ਇਸ ਹਾਈਵੇ ਤੇ ਆਪਣੀ ਫੌਜ ਲਾ ਦੇਣੀ ਤਾਂ ਅਸੀਂ ਬਣਾਇਆ ਸੀ। ਆਪਾਂ ਗੱਲ ਜਿੱਦਾਂ ਤੁਹਾਡੇ ਰਹਿਣ ਚ ਆਇਆ ਨਾ ਵੀ ਨਾਮ ਬਦਲੀਏ, ਮੇਰਾ ਵੀ ਮੈਂ ਕਿਹਾ ਕੈਨੇਡੀਅਨ ਹਾਈਵੇ ਦਾ ਨਾਮ ਅਲਾਸਕਾ ਕਿਉਂ, ਇਹਦਾ ਨਾਮ ਯੂਕਨ ਹਾਈਵੇ ਜਾਂ ਬੀਸੀ ਹਾਈਵੇ ਦਾ ਕੁਝ ਰੱਖੋ,
ਵੀ ਤਾਂ ਡੋਨਲਡ ਟਰੰਪ ਆ ਚੁੱਕੇ ਨੇ।
ਸੋ ਇਹ ਚੇਂਜ ਕਰੋ ਨਾ, ਬਟ ਦੈਨ ਆਈ ਰੈਡ ਮੋਰ ਇਨ ਟੂ ਇਟ ਐਂਡ ਆਈ ਰੀਅਲਾਈਜ਼ ਵੀ ਅਮੈਰੀਕਾ ਨੇ ਬਣਾਇਆ, ਚੁੱਪੀ ਕਰ ਜਾਓ, ਚੁੱਪੀ ਭਲੀ, ਇੱਕ ਚੁੱਪ ਸੌ ਸੁੱਖ।
ਸੋ ਇਹ ਜਦੋਂ ਇਹ ਲੈਜਿਸਲੇਸ਼ਨ ਪਾਸ ਹੁੰਦੀ ਵੀ ਆ, ਪਹਿਲਾਂ ਦੇਖੋ ਲੈਜਿਸਲੇਸ਼ਨ ਆਊ,
ਐਂਡ ਵਿਜੇ ਜੀ ਸੌਰੀ ਸੌਰੀ ਇੱਕ ਗੱਲ ਹੋਰ ਵਿੱਚ ਜੋੜਨੀ ਕਿ ਇਹਦੇ ਨਾਲ ਇੱਕ ਖਤਰਾ ਹੋਰ ਆ ਕਿ ਅਸੀਂ ਹੁਣ ਇਹ ਕਹਿ ਰਹੇ ਹਾਂ ਕਿ ਅਮਰੀਕਾ ਤੋਂ ਜਿਹੜੇ ਕੋਈ ਕਮਰਸ਼ੀਅਲ ਟਰੱਕਸ ਇੱਥੇ ਆਉਣਗੇ ਉਹਨਾਂ ਦੇ ਉਹ ਅਲਾਸਕਾ 'ਚ ਲੈ ਕੇ ਜਾਣਾ, ਉਹਨਾਂ ਨੇ ਸਮਾਨ ਅਸੀਂ ਟੋਲ ਟੈਕਸ ਲਾਉਣਾ। ਸਾਡਾ ਵਿਜੇ ਜੀ ਕਿੰਨਾ ਸਾਰਾ ਸਮਾਨ ਮੈਕਸੀਕੋ ਤੋਂ ਆਉਂਦਾ, ਅਮਰੀਕਾ ਦੇ ਵਿੱਚੋਂ ਹੋ ਕੇ ਆਉਂਦਾ, ਸਾਲ ਦੀਆਂ $2 billion ਦੀਆਂ ਸਬਜ਼ੀਆਂ ਤੇ ਫਰੂਟਸ ਜਿਹੜੇ ਨੇ ਉਹ ਅਸੀਂ ਮੈਕਸੀਕੋ ਤੋਂ ਮੰਗਵਾਉਂਦੇ ਹਾਂ ਟਰੱਕਾਂ ਰਾਹੀਂ ਇੱਥੇ ਆਉਂਦੇ।
ਆਈ ਐਮ ਗਲੈਡ ਯੂ ਬ੍ਰਿੰਗ ਦਿਸ ਅਪ, ਤੁਹਾਨੂੰ ਯਾਦ ਹੈ ਜਦੋਂ ਪਹਿਲਾਂ ਇਹ ਆਈਡੀਆ ਫਲੋਟ ਕੀਤਾ ਗਿਆ ਸੀ ਉਦੋਂ ਆਪਾਂ ਵੈਸੇ ਹੀ ਗੱਲ ਕੀਤੀ ਸੀ ਕਿ ਕਿੰਨੇ, ਇੱਕ ਇਹ ਤਾਂ ਟਰੱਕ ਉਹ ਨੇ ਜਿਹੜੇ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਮਾਨ ਲੈ ਕੇ ਆਉਂਦੇ ਨੇ, ਮੈਕਸੀਕੋ ਤੋਂ ਸਮਾਨ ਆਉਂਦਾ ਵਾਇਆ US ਬ੍ਰਿਟਿਸ਼ BC ਪਹੁੰਚਦਾ। ਸਾਡੇ ਸੁਣਨ ਵਾਲਿਆਂ ਦੇ ਵਿੱਚੋਂ ਟਰੱਕਿੰਗ ਇੰਡਸਟਰੀ ਨਾਲ ਜੁੜੇ ਹੋਏ ਕਿੰਨੇ ਜਾਣੇ ਅਜਿਹੇ ਨੇ ਜਿਹੜੇ ਕਿ ਜਦੋਂ ਉਹਨਾਂ ਨੇ ਇੱਥੋਂ ਟੋਰੋਂਟੋ ਜਾਣਾ ਉਹ ਟਰਾਂਸ ਕੈਨੇਡਾ ਹਾਈਵੇ ਤੋਂ ਨਹੀਂ ਜਾਂਦੇ, ਉਹ ਬਾਰਡਰ ਕ੍ਰੋਸ ਕਰਕੇ US ਦੇ ਵਿੱਚੋਂ ਜਾਂਦੇ ਨੇ, ਅਤੇ ਕਿਉਂਕਿ ਉੱਥੇ ਇਨਫਰਾਸਟ੍ਰਕਚਰ ਬੈਟਰ ਆ, ਉੱਥੇ ਤੁਹਾਨੂੰ ਰੈਸਟ ਏਰੀਆਜ਼ ਬੈਟਰ ਮਿਲ ਜਾਂਦੇ ਨੇ। ਸੋ ਫਿਰ ਜਿਨ੍ਹਾਂ ਨੇ ਜਾਣਾ ਹੀ ਇੱਧਰਲੇ ਪਾਸਿਓਂ ਉੱਧਰ ਨੂੰ ਆ ਤਾਂ ਫਿਰ ਉਹਨਾਂ ਵਾਸਤੇ ਵੀ ਤਾਂ ਮੁਸ਼ਕਲਾਂ ਹੋਣਗੀਆਂ।
ਉਹਦੇ 'ਚ ਵਿਜੇ ਜੀ ਇੱਕ ਥੋੜ੍ਹਾ ਸੀਗਾ ਵੀ ਮੈਨੂੰ ਪੂਰੀ ਉਹਦੇ ਬਾਰੇ ਜਾਣਕਾਰੀ ਦੇਣ, ਮੈਂ ਐਕਸਪਰਟ ਤਾਂ ਨਹੀਂ ਟਰੱਕਿੰਗ ਦਾ, ਪਰ ਸਾਡੇ ਕਈ ਲਿਸਨਰਸ ਦੇ ਦੱਸ ਰਹੇ ਸੀ ਵੀ ਜੇ ਤੁਹਾਡਾ ਜਿਹੜੀ ਫਾਈਨਲ ਡੈਸਟੀਨੇਸ਼ਨ ਆ, ਜੇ ਕੋਈ ਲੋਡ ਤੁਹਾਡਾ ਅਮੈਰੀਕਨ ਬਾਉਂਡ ਨਾ ਹੋਵੇ ਫਿਰ ਤੁਸੀਂ ਬਾਰਡਰ ਕ੍ਰੋਸ ਕਰਕੇ ਅਮਰੀਕਾ ਨਹੀਂ ਜਾ ਸਕਦੇ,
ਨਹੀਂ ਜਾ ਸਕਦੇ ਜੈਸਾ ਉਧਰੋਂ,
ਫਿਰ ਇਲੀਗਲ ਆ। ਤੇ ਸੋ ਮੇਨ ਜਿਹੜਾ ਕੰਸਰਨ ਆ ਉਹ ਮੈਕਸੀਕੋ ਵਾਲਾ
ਪਾਸੇ
ਕਿ ਮੈਕਸੀਕੋ ਤੋਂ ਜਿਹੜਾ ਅਸੀਂ ਸਮਾਨ ਮੰਗਾਉਂਦੇ ਹਾਂ ਫਰੂਟਸ ਵੈਜੀਟੇਬਲਸ, ਉਹ $2 billion ਦਾ ਸਾਲ ਦਾ ਹੈ ਜੋ ਅਮਰੀਕਾ ਚੋਂ ਹੋ ਕੇ ਆਉਂਦਾ, ਤੇ ਉਹ ਵੀ ਸਾਡੀ ਆਪਸ ਦੇ ਵਿੱਚ ਇੱਕ ਅੰਡਰਸਟੈਂਡਿੰਗ ਜਿਹੀ ਹੈ ਕਿ ਉਹ ਉੱਤੇ ਟੋਲ ਟੈਕਸ ਕੋਈ ਨਹੀਂ ਲਗਾਉਣਗੇ ਕਿ ਲਾਂਘਾ ਦੇਣਗੇ। ਤੇ ਜਿਹੜਾ ਅਲਾਸਕਾ ਦੇ ਉੱਤੇ ਅਸੀਂ ਸਮਾਨ ਨੂੰ ਕਹਿ ਰਹੇ ਹਾਂ ਕਿ ਟਰੱਕਾਂ ਦੇ ਉੱਤੇ ਅਸੀਂ ਟੋਲ ਲਗਾਉਣਾ, ਅਲਾਸਕਾ ਨੂੰ ਜਿੰਨਾ ਵੀ ਸਾਰਾ ਸਮਾਨ ਜਾਂਦਾ ਵਿਜੇ ਜੀ, ਦੱਸਿਆ ਜਾਂਦਾ ਵੀ ਉਹ ਸਿਰਫ 1% ਸਮਾਨ ਆ ਜਿਹੜਾ ਸੜਕ ਰਾਹੀਂ ਆਉਂਦਾ,
ਬਾਕੀ ਸਾਰਾ,
ਬਾਕੀ 90% ਤਾਂ ਸਮੁੰਦਰ ਰਾਹੀਂ ਆਈ ਜਾਂਦਾ।
ਸੋ ਪੋਸਚਰਿੰਗ ਬਹੁਤ ਹੀ ਪ੍ਰੈਕਟੀਕਲ,
ਇਹਦੇ ਲੈਣੇ ਦੇਣੇ ਪੈ ਸਕਦੇ ਆ। ਇਸੇ ਕਰਕੇ ਸ਼ਾਇਦ ਪ੍ਰੀਮੀਅਰ ਨੇ ਕੱਲ੍ਹ ਇਹ ਕਿਹਾ, ਕਹਿੰਦੇ ਵੀ ਇਹਦੀਆਂ ਡੀਟੇਲਸ ਜਿਹੜੀਆਂ ਨੇ ਦੀਜ਼ ਆਰ ਸਟਿਲ ਅਰਲੀ ਡੇਜ਼, ਤੇ ਕਹਿੰਦੇ ਹੋ ਸਕਦਾ ਅਸੀਂ ਇਹਨੂੰ ਕਦੇ ਲਾਗੂ ਨਾ ਹੀ ਕਰੀਏ, ਪਰ ਅਸੀਂ ਕਹਿੰਦੇ ਇੱਕ ਲੈਜਿਸਲੇਸ਼ਨ ਪਾਸ ਕਰਕੇ ਆਪਣੇ ਆਪ ਨੂੰ ਪਾਵਰ ਜ਼ਰੂਰ ਦੇਣਾ ਚਾਹੁੰਦੇ ਹਾਂ, ਤੇ ਨਾਲ ਹੀ ਉਸ ਲੈਜਿਸਲੇਸ਼ਨ ਦੇ ਵਿੱਚ ਕਹਿੰਦੇ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਸ ਨੂੰ ਹਟਾਉਣ ਵਾਸਤੇ ਵੀ ਅਸੀਂ ਕੁਝ ਤਜਵੀਜ਼ਾਂ ਜਿਹੜੀਆਂ ਨੇ ਉਹ ਪੇਸ਼ ਕਰਾਂਗੇ।
ਅਸੀਂ ਤੁਹਾਨੂੰ ਯਾਦ ਹੈ ਕਰੂਜ਼ ਸ਼ਿਪਸ ਵਾਲਾ ਵੀ ਰੌਲਾ ਪਿਆ ਸੀ ਪਿਛਲੇ ਸਮੇਂ ਦੇ ਵਿੱਚ,
ਹਾਂਜੀ,
ਕਿ ਜਿਹੜੀਆਂ ਅਮੈਰੀਕਨ ਕਰੂਜ਼ ਸ਼ਿਪਸ ਨੇ ਅਲਾਸਕਾ ਵਾਲੀਆਂ ਉਹ ਵੈਨਕੂਵਰ ਵਾਲੇ ਪਾਸਿਓਂ ਕਿਉਂ ਜਾਂਦੀਆਂ ਨੇ, ਕਿਉਂਕਿ
ਬਾਈਪਾਸ ਹੀ ਕਰ ਦੇਣਾ
ਉਹ ਅਮਰੀਕਾ ਦਾ ਕੋਈ 150 ਸਾਲ ਪੁਰਾਣਾ ਕਾਨੂੰਨ ਹੈ ਨਾ ਕਿ ਅਮਰੀਕਾ ਦੀ ਇੱਕ ਬੰਦਰਗਾਹ ਤੋਂ ਡਾਇਰੈਕਟਲੀ ਦੂਜੀ ਬੰਦਰਗਾਹ ਤੇ ਜਿਹੜੀ ਕੋਈ ਵੀ ਕਰੂਜ਼ ਸ਼ਿਪ ਆ ਉਹ ਸਿੱਧੇ ਤੌਰ ਤੇ ਨਹੀਂ ਜਾ ਸਕਦੀ। ਉਹ ਇੱਦਾਂ ਦਾ ਕੋਈ 1800 ਦਾ ਕੋਈ ਲਾਅ ਬਣਿਆ ਹੋਇਆ, ਉਹਦੇ ਵਿੱਚ ਫਿਰ ਕੀ ਹੁੰਦਾ ਜਿਹੜਾ ਉਹ ਕਰੂਜ਼ ਸ਼ਿਪ ਆ ਫਿਰ ਜਦੋਂ ਵੈਨਕੂਵਰ ਆ ਕੇ ਰੁਕਦਾ ਤਾਂ ਫਿਰ ਉਹ ਹੁੰਦਾ ਵੀ ਤੁਸੀਂ ਇੱਕ ਵੱਖਰੇ ਪੋਰਟ ਤੇ ਆਊਟਸਾਈਡ ਆਫ ਦੀ US ਕਿਸੇ ਪੋਰਟ ਤੇ ਜਾ ਕੇ ਤੁਸੀਂ ਰੁਕ ਲਏ, ਨਹੀਂ ਤੇ ਜਿਹੜਾ ਜਹਾਜ਼ ਇੱਥੇ ਰੁਕਦਾ ਉਹ ਸੀਐਟਲ ਵੀ ਤਾਂ ਰੁਕ ਸਕਦਾ, ਉੱਥੋਂ ਅੱਗੇ ਚੱਲ ਜਾਵੇ। ਸੋ ਇਹ ਗੱਲ ਕੋਵਿਡ ਵੇਲੇ ਚੱਲੀ ਸੀ ਕਿ ਅਸੀਂ ਆਹ ਜਿਹੜੀ BC ਦੇ ਵਿੱਚ ਵੈਨਕੂਵਰ ਦੇ ਵਿੱਚ ਕਰੂਜ਼ ਸ਼ਿਪ ਇੰਡਸਟਰੀ ਨੂੰ ਇੰਨਾ ਵੱਡਾ ਬੈਨੀਫਿਟ ਕਿਉਂ ਦਿੱਤਾ ਹੋਇਆ। ਚਲੋ ਉਹ ਗੱਲ ਉਦੋਂ ਫਿਰ ਰਫਾ ਦਫਾ ਹੋ ਗਈ ਸੀ, ਬਚਾਅ ਹੋ ਗਿਆ ਸੀ, ਪਰ ਵੀ ਡੋਨਲਡ ਟਰੰਪ ਐਨੀਥਿੰਗ ਇਜ਼ ਪੋਸੀਬਲ ਮੈਨ, ਪਤਾ ਨਹੀਂ ਉਹਨਾਂ ਨੇ ਕਿਹੜੀ ਗੱਲ ਕਿਸ ਵੇਲੇ ਕਦੋਂ ਕੱਢ ਲੈਣੀ। ਅੱਜ ਡੋਨਲਡ ਟਰੰਪ ਰਸ਼ੀਆ ਉੱਪਰ ਸੈਂਕਸ਼ਨ ਲਗਾਉਣ ਦੀ ਗੱਲ ਕਰ ਰਹੇ ਨੇ, ਉਹਨਾਂ ਨੇ ਕਿਹਾ ਵੀ ਹੀ ਸਟਰੋਂਗਲੀ ਕੰਸਿਡਰਿੰਗ ਕਿ ਸੈਂਕਸ਼ਨ ਲਗਾਈਆਂ ਜਾਣ ਸਪੈਸ਼ਲੀ ਉਹਨਾਂ ਦੇ ਬੈਂਕਿੰਗ ਸੈਕਟਰ 'ਤੇ, ਉਦੋਂ ਤੱਕ ਜਦੋਂ ਤੱਕ ਰਸ਼ੀਆ ਵੱਲੋਂ ਯੂਕਰੇਨ ਦੇ ਵਿੱਚ ਕੋਈ ਲਾਸਟਿੰਗ ਪੀਸ ਦਾ ਅਗਰੀਮੈਂਟ, ਕੋਈ
ਪਿਛਲੇ ਦਿਨੀ ਜਦੋਂ ਜ਼ੇਲੈਂਸਕੀ ਆਏ ਹੋਏ ਸੀ, ਵਾਈਟ ਹਾਊਸ ਆਏ ਸੀ, ਉਹਨਾਂ ਨੇ ਝਿੜਕਾਂ ਵਗੈਰਾ ਮਾਰੀਆਂ, ਜਿਹੜੀ ਉਹ ਬਹਿਸ ਜੀ ਹੋਈ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸੀ ਵੀ ਸੋ ਉਦੋਂ ਬੜੇ ਕੌਨਫੀਡੈਂਸ ਦੇ ਵਿੱਚ ਸੀਗੇ ਡੋਨਲਡ ਟਰੰਪ ਕਿ ਪੁਤਿਨ ਨਾਲ ਜਿਹੜੀ ਗੱਲਬਾਤ ਵਗੈਰਾ ਚੱਲ ਰਹੀ ਆ ਵੀ ਉਹ ਕੰਟਰੋਲ 'ਚ ਆ, ਕਿ ਪੁਤਿਨ ਸਾਡੇ ਵੀ ਉਹ ਮੇਰੀ ਮੰਨਣਗੇ, ਮੈਂ ਜਿਹੜੀ ਗੱਲ ਕਹਾਂਗਾ ਉਹਨੂੰ ਨਹੀਂ ਮੋੜਨਗੇ। ਸੋ ਮੈਨੂੰ ਇੱਦਾਂ ਲੱਗਦਾ ਕਿ ਰਸ਼ੀਆ ਵੱਲੋਂ ਵੀ ਥੋੜ੍ਹੀ ਬਹੁਤ ਕੋਈ ਆਨਾਕਾਨੀ ਜੀ ਕੀਤੀ ਗਈ ਹੋਣੀ ਹੈ, ਅਤੇ ਰਸ਼ੀਆ ਨੂੰ ਥੋੜ੍ਹਾ ਜਿਹਾ ਦੱਸਣ ਵਾਸਤੇ ਟੂ ਪੁੱਟ ਦੈਮ ਇਨ ਦੇਅਰ ਪਲੇਸ ਉਹਨਾਂ ਨੇ ਇਹ ਗੱਲ ਮਤਲਬ ਲਿਖੀ ਹੋਣੀ ਹੈ ਕਿ ਜੀ ਅਸੀਂ ਇਸ ਤਰ੍ਹਾਂ ਵੀ ਤੁਹਾਡੇ 'ਤੇ ਵੀ ਅਸੀਂ ਹੋਰ ਟੈਰਿਫਸ ਲਗਾ ਸਕਦੇ ਹਾਂ, ਮਤਲਬ ਉਹਨਾਂ ਨੇ ਵੀ ਕੁਝ ਕਿਹਾ ਹੋਣਾ, ਅਤੇ ਡੋਨਲਡ ਟਰੰਪ ਉਹਨਾਂ ਦੇ ਨਾਲ ਵੀ ਇਹ ਨੈਗੋਸੀਏਸ਼ਨ ਟੈਕ, ਦਿਸ ਇਜ਼ ਦਾ ਓਨਲੀ ਵੇ ਹੀ ਨੋਜ਼ ਹਾਊ ਟੂ ਆਪਰੇਟ।
ਹਾਂ ਸਹੀ ਗੱਲ ਆ,
ਕਿ ਜਿਹੜਾ ਕੋਈ ਬੰਦਾ ਥੋੜ੍ਹਾ ਜਿਹਾ ਤੁਹਾਡੇ ਖਿਲਾਫ਼ ਗੱਲ ਕਰੇ, ਜਿਹਦੇ ਨਾਲ ਤੁਸੀਂ ਕੋਈ ਆਪਣੀ ਗੱਲ ਮਨਵਾਉਣੀ ਹੈ, ਉਹਨੂੰ ਕਹੋ ਤੇ ਟੈਰਿਫ ਲਾ ਦੂੰਗਾ
ਜੀ,
ਉਹਨੂੰ ਕਹੋ ਤੇ ਸੈਂਕਸ਼ਨ ਲਾ ਦੂੰਗਾ।
ਪਰ ਉੱਥੇ ਬੈਂਕਿੰਗ ਸੈਕਟਰ ਦਾ ਵੈਸੇ ਆਲਰੇਡੀ ਸੈਂਕਸ਼ਨਸ ਲੱਗੀਆਂ ਹੋਈਆਂ ਨੇ,
ਪਤਾ ਨਹੀਂ ਹੋਰ ਕੋਈ ਲਾਣੀਆਂ ਹੋਣੀਆਂ।
ਜਿਹੜਾ ਇੱਕ ਉਹਨਾਂ ਦੇ ਆਇਲ ਦੇ ਉੱਪਰ ਵੀ ਤੇ ਇੱਕ ਪ੍ਰਾਈਸ ਕੈਪ ਲਾਇਆ ਨਾ ਵੀ $60 ਪ੍ਰਤੀ ਬੈਰਲ ਤੋਂ ਵੱਧ ਕੀਮਤ 'ਤੇ ਰਸ਼ੀਅਨ ਆਇਲ ਕੋਈ ਵੀ ਜਿਹੜੇ ਦੂਜੇ ਮੁਲਕ ਨੇ ਉਹ ਨਹੀਂ ਖਰੀਦ ਸਕਦੇ, ਪ੍ਰਾਈਸ ਕੈਪ ਇਹੋ ਜਿਹੀ ਵੀ ਲੱਗੀ ਹੋਈ ਆ। ਇੱਕ ਨਾ ਹੋਰ ਵੀ ਖਬਰ ਵਾਸੂ ਜੀ ਬਲੂਮਬਰਗ ਵਾਲੇ ਪਾਸਿਓਂ ਆ ਰਹੀ ਹੈ ਕਿ ਉਹਨਾਂ ਨੇ ਵੀ ਸੂਤਰਾਂ ਦੇ ਹਵਾਲੇ ਤੋਂ ਇਹ ਰਿਪੋਰਟ ਕਰ ਰਹੇ ਨੇ ਕਿ ਵਲਾਦੀਮਿਰ ਪੁਤਿਨ ਦਾ ਇਹ ਕਹਿਣਾ ਹੈ ਕਿ ਜੇ ਕੋਈ ਪੀਸ ਸੈਟਲਮੈਂਟ ਦੇ ਉੱਪਰ ਕੋਈ ਪ੍ਰੋਗਰੈਸ ਹੁੰਦੀ ਆ ਤਾਂ ਉਹ ਕੋਈ ਟੈਂਪਰੇਰੀ ਸੀਜ਼ ਫਾਇਰ ਵਾਸਤੇ ਤਿਆਰ ਹੋਣਗੇ ਵਿਦ ਯੂਕਰੇਨ। ਸੋ ਇਸ ਤਰ੍ਹਾਂ ਦੀਆਂ ਵੀ ਉਹ ਕੁਝ ਖਬਰਾਂ ਹੁਣ ਰਿਪੋਰਟ ਹੋ ਰਹੀਆਂ ਨੇ। ਸੋ ਕੀ ਡੋਨਲਡ ਟਰੰਪ ਵੱਲੋਂ ਰਸ਼ੀਆ ਉੱਪਰ ਸੈਂਕਸ਼ਨਸ ਲਗਾਉਣ ਦੀ ਇਹ ਜਿਹੜੀ ਧਮਕੀ ਜਾਂ ਇਹ ਕਹਿਣਾ ਕਿ ਮੈਂ ਵਿਚਾਰ ਕਰ ਰਿਹਾ, ਇਹ ਵੀ ਇਸ ਕੈਲਕੂਲਸ ਦਾ ਹਿੱਸਾ ਹੈ ਕਿ ਉੱਧਰੋਂ ਵਲਾਦੀਮਿਰ ਪੁਤਿਨ ਨੂੰ ਹੌਲੀ ਹੌਲੀ ਮਨਾ ਹੀ ਰਹੇ ਨੇ। ਇਹ ਵੀ ਮਿਲੀ ਭੁਗਤ ਨਾਲ ਗੱਲ ਹੋ ਰਹੀ ਹੋਵੇ ਵੀ ਦੇਖੋ ਉੱਧਰ ਜੋ ਕੁਝ ਜ਼ੇਲੈਂਸਕੀ ਨਾਲ ਹੋਇਆ ਅਤੇ ਜੋ ਇਸ ਵੇਲੇ ਟਰੰਪ ਐਡਮਿਨਿਸਟ੍ਰੇਸ਼ਨ ਦਾ ਯੂਕਰੇਨ ਪ੍ਰਤੀ ਰੁੱਖ ਹੈ ਉਹਨੂੰ ਲੈ ਕੇ ਟਰੰਪ ਦੀ ਆਲੋਚਨਾ ਬੜੀ ਹੋ ਰਹੀ ਆ ਵੀ ਥੋੜ੍ਹਾ ਜਿਹਾ ਮੈਂ ਤੁਹਾਡੇ ਖਿਲਾਫ਼ ਵੀ ਬੋਲ ਲੈਂਦਾ, ਉਹ ਤੋਂ ਬਾਅਦ ਫਿਰ ਆਹ ਸੀਜ਼ ਫਾਇਰ ਵਗੈਰਾ ਮਾੜੀ ਜਿਹੀ ਜੇ ਹੋ ਜਾਂਦੀ ਆ ਤਾਂ ਫਿਰ ਕਹਿਣਾ ਦੇਖਿਆ ਧਮਕੀ ਦਿੱਤੀ ਸੀ ਮੰਨ ਗਏ, ਪਰ ਵਲਾਦੀਮਿਰ ਪੁਤਿਨ ਵੀ ਕਿਹੜਾ ਇੰਨੇ ਛੇਤੀ ਅਧੀਨ ਹੋਣ ਵਾਲਾ। ਪਤਾ ਨਹੀਂ ਕੀ ਚੱਲੀ ਜਾਂਦਾ, ਪਤਾ ਨਹੀਂ ਕੀ ਬਣਿਆ ਹੋਇਆ। ਬਸ ਜੀ ਬ੍ਰੇਕ ਲਈਏ, ਛੋਟੀ ਜੀ ਬ੍ਰੇਕ ਲੈਣੀ ਇੱਥੇ ਬੜੀ ਜ਼ਰੂਰੀ ਹੈ ਅਤੇ ਉਸ ਤੋਂ ਬਾਅਦ ਵਾਪਸੀ ਕਰਕੇ ਗੱਲ ਕਰਦੇ ਹਾਂ ਕਿ ਜਿਹੜੀ ਹੁਣ ਫੈਡਰਲ ਲਿਬਰਲ ਲੀਡਰਸ਼ਿਪ ਰੇਸ ਆ, ਐਤਵਾਰ ਨੂੰ ਪਤਾ ਲੱਗ ਜਾਣਾ ਕਿ ਜਿੱਤਦਾ ਕੌਣ ਹੈ, ਕੌਣ ਅਗਲਾ ਲੀਡਰ ਬਣੇਗਾ। ਸੋ ਉਹਦੇ ਨਾਲ ਸੰਬੰਧਿਤ ਕਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਕਰਦੇ ਹਾਂ। ਅੱਛਾ ਡੋਨਲਡ ਟਰੰਪ ਵੈਸੇ ਕਈ ਐਗਜ਼ੈਕਟਿਵ ਆਰਡਰ ਪਾਸ ਕਰ ਰਹੇ ਨੇ, ਇੱਕ ਐਗਜ਼ੈਕਟਿਵ ਆਰਡਰ ਯਾਰ ਇਹ ਪਾਸ ਕਰ ਦੇਣ ਕਿ ਆ ਜਿਹੜਾ ਟਾਈਮ ਚੇਂਜ ਹੋਣਾ ਵੀਕਐਂਡ 'ਤੇ ਵੀ ਆਹ ਕੰਮ ਖਤਮ ਕਰਨਾ ਹੁਣ।
ਇੱਦਾਂ ਤਾਂ ਬੜੇ ਹੈਗੇ ਵੀ ਜਿਹੜੀ ਕਰਾਉਣ ਵਾਲੇ, ਬਹੁਤ ਕੁਛ ਹੈਗਾ, ਬਹੁਤ ਕੁਛ ਹੈ ਵਿਜੇ ਜੀ।
ਹਾਂ ਬਿਲਕੁਲ ਸਹੀ ਗੱਲ ਵਾਸੂ ਜੀ।
ਸੁਰੇਸ਼ ਸ਼ਰਮਾ ਜੀ ਦਾ ਮੈਸੇਜ ਆਇਆ ਕਹਿੰਦੇ ਅਲਾਸਕਾ ਹਾਈ ਵਾਲੀ ਗੱਲ ਆਪਸ 'ਚ ਹੀ ਰੱਖਣੀ ਹੈ, ਕਹਿੰਦੇ ਡੋਨਲਡ ਟਰੰਪ ਨੂੰ ਨਹੀਂ ਦੱਸਣਾ।
ਇੱਥੇ ਇੱਕ ਜਸਬੀਰ ਮਹਾ ਜੀ ਦਾ ਮੈਸੇਜ ਆਇਆ ਸੀ, ਕਹਿੰਦੇ ਓਹੋ ਕਹਿੰਦੇ ਅਲਾਸਕਾ ਹਾਈਵੇ ਦਾ ਜ਼ਿਕਰ ਕਰਕੇ ਕਹਿੰਦੇ ਉਹ ਗੱਲ ਹੋ ਗਈ ਵੀ ਕਿਸੇ ਨੇ ਮੂਰਖ ਨੂੰ ਕਿਹਾ ਮੂਰਖਾਂ ਦੀ ਠੀਕ ਤੇ ਇੱਟ ਨਾ ਮਾਰ ਦੀ, ਮੂਰਖ ਕਹਿੰਦਾ ਚੰਗਾ ਕੀਤਾ ਯਾਦ ਕਰਾਤਾ।
ਹਾਂ ਉਹੀ ਗੱਲ ਹੈ ਬਸ।
ਹਾਂ
ਚਲੋ ਵੀ ਆਪਸ 'ਚ ਰੱਖਣੀ ਹੈ ਸਾਰਿਆਂ ਨੇ।
ਹਾਂ ਪਰ ਹੁਣ ਤਾਂ ਲੈਜਿਸਲੇਸ਼ਨ ਆਊਗੀ
ਜਦੋਂ ਸਾਡੇ ਫਰੈਂਡ ਸਰਕਲ ਦੀ ਗੱਲਬਾਤ,
ਜਦੋਂ ਲੈਜਿਸਲੇਸ਼ਨ ਆਊਗੀ ਉਦਣ ਖਬਰ ਬਣੂ, ਜਦੋਂ ਲੈਜਿਸਲੇਸ਼ਨ ਪਾਸ ਹੋ ਗਈ ਉਦਣ ਖਬਰ ਬਣੂ।
ਯਾ ਇੱਕ ਮੈਸੇਜ ਵੀ ਆਇਆ ਕਹਿੰਦੇ ਜਿਹੜੇ ਪ੍ਰੀਮੀਅਰਸ ਨੇ ਇੱਦਾਂ ਦੀਆਂ ਚੱਕਵੀਆਂ ਗੱਲਾਂ ਕਰਕੇ ਕਹਿੰਦੇ ਵੀ ਉਹ ਆਪਣਾ ਨੁਕਸਾਨ ਕਰਾ ਰਹੇ ਨੇ। ਸੋ ਡਗ ਫੋਰਡ ਵੀ ਹੁਣ ਕੁਝ ਹੱਦ ਤੱਕ ਡੇਵਿਡ ਈਬੀ ਵੀ।
ਵਾਸੂ ਜੀ ਸਾਨੂੰ ਇਹ ਪਤਾ ਵੀ ਆਉਂਦੇ ਵੀਕਐਂਡ ਤੇ ਲਿਬਰਲ ਪਾਰਟੀ ਦੇ ਨਵੇਂ ਲੀਡਰ ਨੂੰ ਚੁਣ ਲਿਆ ਜਾਣਾ ਹੈ ਲਿਬਰਲ ਪਾਰਟੀ
ਦੇ। ਲਾਈਸ ਨਹੀਂ ਹੈ, ਵਿਗ ਦੀ ਗੱਲ ਕਰਦੇ ਸੀ।
ਅੱਛਾ ਆ ਗਏ ਵਾਪਸ?
ਹਾਂ ਆ ਗਿਆ ਆ ਗਿਆ।
ਅੱਛਾ ਠੀਕ ਆ। ਵਾਸੂ ਜੀ ਐਤਵਾਰ ਨੂੰ ਨਵਾਂ ਲਿਬਰਲ ਪਾਰਟੀ ਦਾ ਲੀਡਰ ਚੁਣਿਆ ਜਾਣਾ।
ਹਾਂਜੀ।
ਅੱਛਾ ਪਿਛਲੇ ਦਿਨਾਂ ਦੇ ਵਿੱਚ ਅਨਾਊਂਸਮੈਂਟਸ ਬੜੀਆਂ ਕੀਤੀਆਂ ਸਰਕਾਰ ਨੇ ਧੜਾ ਧੜ, ਪਿਛਲੇ ਦਿਨ ਹੀ ਪਿਛਲੇ ਦਿਨ ਦੇ ਵਿੱਚ ਜਸਟ ਐਜ਼ ਆਫ ਯੈਸਟਰਡੇ ਇੱਕ ਉਹ ਫਾਰਮਾ ਕੇਅਰ ਵਾਲੀ ਅਨਾਊਂਸਮੈਂਟ ਹੋਈ, ਉਹਦੇ ਬਾਰੇ ਬਾਏ ਦਾ ਵੇ ਗੱਲਬਾਤ ਕਰਨ ਲਈ ਥੋੜ੍ਹੀ ਦੇਰ ਤੱਕ ਫੈਡਰਲ ਹੈਲਥ ਮਿਨਿਸਟਰ ਪ੍ਰੋਗਰਾਮ ਹਾਂ ਮਾਰਕ ਹੋਲੈਂਡ ਪ੍ਰੋਗਰਾਮ ਸ਼ਾਮਿਲ ਹੋਣ ਵਾਲੇ ਨੇ, ਜਿਹੜਾ BC ਦੇ ਨਾਲ ਕੱਲ੍ਹ ਅਗਰੀਮੈਂਟ ਹੋਇਆ ਫਾਰਮਾ ਕੇਅਰ ਸੰਬੰਧੀ। ਅੱਛਾ ਫਿਰ ਕੱਲ੍ਹ ਹੀ ਅਨਾਊਂਸਮੈਂਟ ਕੀਤੀ ਗਈ ਚਾਈਲਡ ਕੇਅਰ ਬਾਰੇ ਵੀ, ਉਹ $37 billion ਤੋਂ ਵੀ ਵੱਧ ਜਿਹੜਾ ਅਗਲਾ 5 ਸਾਲ ਲਈ ਯੋਜਨਾ ਹੈਗੀ ਆ ਉਹ ਕੱਲ੍ਹ ਅਨਾਊਂਸਮੈਂਟ ਕੀਤੀ ਗਈ ਆ। ਖਬਰ ਹੁਣ ਇਹ ਵੀ ਆ ਰਹੀ ਹੈ ਫਸਲ ਜੀ, ਕਈ ਜਿਹੜੀਆਂ ਖਾਲੀ ਪਈਆਂ ਅਸਾਮੀਆਂ ਨੇ ਉਹਨਾਂ ਨੂੰ ਫਿਲ ਕਰਨ ਦੇ ਵਾਸਤੇ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਹਨਾਂ ਦੇ ਕੈਬਿਨਟ ਮੈਂਬਰਸ ਉਹਨਾਂ ਨੇ ਦਰਜਨਾ ਆਰਡਰ ਇਨ ਕਾਊਂਸਲ ਵਾਲੀਆਂ ਜਿਹੜੀਆਂ ਅਪੁਆਇੰਟਮੈਂਟਸ ਨੇ ਉਹਨਾਂ ਨੂੰ ਫਾਈਨਲਾਈਜ਼ ਕਰ ਦੇਣਾ। ਇਹਦੇ ਵਿੱਚ
ਕਹਿੰਦੇ ਕੱਲ੍ਹ ਕਰ ਦਿੱਤਾ
ਹੋਇਆ, ਇਹਦੇ ਵਿੱਚ ਤਕਰੀਬਨ 70 ਅਪੁਆਇੰਟਮੈਂਟਸ ਨੇ ਜਿਨ੍ਹਾਂ ਦੇ ਵਿੱਚ 12 ਜੱਜ ਉਹਨਾਂ ਦੀ ਨਿਯੁਕਤੀ ਸ਼ਾਮਿਲ ਹੈ। ਅੱਛਾ ਅਜੇ ਵੀ ਵਾਸੂ ਜੀ ਜਿਹੜੀ ਆਪਣੀ ਸੈਨੇਟ ਆ 105 ਮੈਂਬਰੀ ਸੈਨੇਟ ਆ ਉਹਦੇ 'ਚ 5 ਸੀਟਾਂ ਅਜੇ ਵੀ ਖਾਲੀ ਨੇ। ਸੈਨੇਟ ਦੇ ਵਿੱਚ ਸੈਨੇਟਰ ਨਿਯੁਕਤ ਕਰਨਾ ਉਹ ਸੋਲ ਰਿਸਪੋਂਸੀਬਿਲਿਟੀ ਹੁੰਦੀ ਹੈ ਪ੍ਰਧਾਨ ਮੰਤਰੀ ਦੀ। ਇਸ ਗੱਲ ਦੇ ਤਾਂ ਕੋਈ ਸੰਕੇਤ ਨਹੀਂ ਹੈਗੇ ਕਿ ਜਸਟਿਨ ਟਰੂਡੋ ਆਪਣੇ ਹੁਣ ਇਨ ਦ ਲਾਸਟ ਡੇਜ਼ ਆਫ ਹਿਜ਼ ਪ੍ਰਾਈਮ ਮਿਨਿਸਟਰਸ਼ਿਪ ਕਿ ਉਹ 5 ਪਈਆਂ ਸੈਨੇਟ ਦੀਆਂ ਖਾਲੀ ਪੋਜੀਸ਼ਨਸ ਨੂੰ ਭਰਨ ਵਾਸਤੇ ਵੀ ਕੀ ਕੋਈ ਅਪੁਆਇੰਟਮੈਂਟਸ ਕਰ ਰਹੇ ਨੇ, ਉਹਦੇ ਕੋਈ ਅਸਾਰ ਨੂੰ ਨਹੀਂ ਪ੍ਰਤੀਤ ਹੋ ਰਹੇ।
ਸੋ ਫਰਵਰੀ ਦੇ ਵਿੱਚ ਹਾਲ ਹੀ ਵਿੱਚ ਉਹਨਾਂ ਨੇ ਪੰਜ ਜਿਹੜੀਆਂ ਅਸਾਮੀਆਂ ਭਰੀਆਂ ਸੈਨੇਟ ਦੇ ਵਿੱਚ, ਪੰਜ ਸੀਟਾਂ ਖਾਲੀ ਸੀਗੀਆਂ, ਪੰਜ ਉਹ ਭਰੀਆਂ, ਪੰਜ ਹੋਰ ਪਈਆਂ ਨੇ।
ਹਾਂਜੀ,
ਤੇ ਸੋ ਪਤਾ ਨਹੀਂ ਵਿਜੇ ਜੀ, ਅਜੇ ਹੈਗੇ ਨੇ 3-4 ਦਿਨ, ਸੋ ਕਿਉਂਕਿ ਉਹਨਾਂ ਨੇ ਕਿਹਾ ਟ੍ਰਾਂਜ਼ੀਸ਼ਨ ਫੇਜ਼ ਹੋਏਗਾ
ਜੀ,
ਸੋ ਵੀ ਡੋਂਟ ਨੋ। ਤੇ ਜਿਹੜੀਆਂ ਇਹ ਅਸਾਮੀਆਂ ਨੇ, ਇਹ ਜਿਹੜੀਆਂ 70 ਅਪੁਆਇੰਟਮੈਂਟਸ ਨੇ, ਇਹਨਾਂ ਵਿੱਚ 12 ਜੱਜ ਨੇ। ਸੋ ਇਹਨਾਂ ਵਿੱਚੋਂ ਕੁਝ ਟ੍ਰਾਈਬੂਨਲਸ ਦੇ ਵਿੱਚ ਨੇ, ਕੁਝ ਪੋਰਟ ਅਥਾਰਟੀਜ਼ ਦੇ ਵਿੱਚ ਨੇ, ਕੁਝ ਕਰਾਊਨ ਕਾਰਪੋਰੇਸ਼ਨਸ ਦੇ ਵਿੱਚ ਨੇ ਜਿਹੜੀਆਂ ਅਪੁਆਇੰਟਮੈਂਟਸ। ਸੋ ਇਹ ਦੱਸਿਆ ਜਾਂਦਾ ਕੱਲ੍ਹ ਵਰਚੁਅਲ ਮੀਟਿੰਗ ਹੋਈ ਹੈ ਕੈਬਨਿਟ ਦੀ, ਤੇ ਉਹਦੇ ਵਿੱਚ ਇਹ ਆਰਡਰਸ ਇਨ ਕਾਉਂਸਲ ਪਾਸ ਕੀਤੇ ਗਏ ਨੇ। ਤੇ ਇਹਦੇ ਵਿੱਚ ਵਿਜੇ ਜੀ, ਇਹ ਜਿਹੜੇ ਤੁਹਾਨੂੰ ਯਾਦ ਹੋਣਾ ਕਿ ਸਟੀਵਨ ਹਾਰਪਰ ਵੱਲੋਂ ਵੀ ਜਦੋਂ ਇਸ ਤਰ੍ਹਾਂ ਦੇ ਆਰਡਰਸ ਇਨ ਕਾਉਂਸਲ ਨਾਲ ਭਰਤੀਆਂ ਕੀਤੀਆਂ ਗਈਆਂ ਸੀ, ਜਸਟਿਨ ਟਰੂਡੋ ਨੇ ਉਹਨਾਂ ਦਾ ਬੜਾ ਕ੍ਰਿਟੀਸਿਜ਼ਮ ਕੀਤਾ ਸੀ, ਤੇ ਉਦੋਂ ਇਹਨਾਂ ਨੇ ਕਿਹਾ ਸੀ ਕਿ ਸੋ ਈਵਨ ਕੈਨੇਡਾ ਪੋਸਟ ਦੇ ਪ੍ਰੈਜੀਡੈਂਟ ਲਗਾਏ ਗਏ ਸੀ ਬੋਰਡ ਦੇ, ਦੀਪਕ ਚੋਪੜਾ, ਤੇ ਡੋਮਨਿਕ ਲੈਬਲਾਂਕ ਨੇ ਚਿੱਠੀ ਲਿਖੀ ਸੀ ਕੈਨੇਡਾ ਪੋਸਟ ਨੂੰ ਕਿ ਤੁਸੀਂ ਇਹਨਾਂ ਦੀ ਜਿਹੜੀ ਅਪੁਆਇੰਟਮੈਂਟ ਹੈ ਇਹਨੂੰ ਕੈਂਸਲ ਕਰ ਦਿਓ। ਕੈਨੇਡਾ ਪੋਸਟ ਵਾਲਿਆਂ ਨੇ ਇਨਕਾਰ ਕਰਤਾ ਸੀ ਕੈਂਸਲ ਕਰਨ ਤੋਂ।
ਡੋਮਨਿਕ ਲੈਬਲਾਂਕ ਨੇ ਉਦੋਂ 33 ਅਪੁਆਇੰਟਿਸ ਨੂੰ ਚਿੱਠੀਆਂ ਲਿਖ, ਜਿਨ੍ਹਾਂ ਨੂੰ ਅਪੁਆਇੰਟ ਕੀਤਾ ਗਿਆ ਬਤੌਰ ਓਪੋਜੀਸ਼ਨ ਮੈਂਬਰ, ਡੋਮਿਨਿਕ ਲੈਬਲਾਂਕ ਉਦੋਂ ਚਿੱਠੀ ਲਿਖਦੇ ਨੇ 33 ਜਣਿਆਂ ਨੂੰ ਵੀ ਤੁਹਾਨੂੰ ਇਹ ਪੋਜੀਸ਼ਨ ਆਫਰ ਤੇ ਕੀਤੀ ਗਈ ਆ,
ਤੁਸੀਂ ਐਕਸੈਪਟ ਨਾ
ਕਰੋ, ਪਰ ਤੁਸੀਂ ਮਨਜ਼ੂਰ ਨਾ ਕਰੋ।
ਉਹਨਾਂ ਚੋਂ ਕਈਆਂ ਨੇ ਐਕਸੈਪਟ, ਉਹਨਾਂ ਦੀ ਜਿਹੜੀ ਰਿਕੁਐਸਟ ਸੀ ਮੰਨ ਲਈ, ਕਈਆਂ ਨੇ ਨਹੀਂ ਮੰਨੀ, ਤੇ ਕੈਨੇਡਾ ਪੋਸਟ ਵਾਸ ਵਨ ਆਫ ਦੋਜ਼ ਜਿਨ੍ਹਾਂ ਨੇ ਨਹੀਂ ਮੰਨੀ ਉਹਨਾਂ ਦੀ ਰਿਕੁਐਸਟ। ਤੇ ਵਿਜੇ ਜੀ, 2016 ਦੀ ਫਰਵਰੀ ਦੇ ਵਿੱਚ ਜਸਟਿਨ ਟਰੂਡੋ ਸਰਕਾਰ ਨੇ, ਨਵੀਂ ਨਵੀਂ ਸਰਕਾਰ ਨੇ, ਇਹਨਾਂ ਨੇ ਆਰਡਰਸ ਐਂਡ ਕਾਉਂਸਲ ਦੀਆਂ ਅਪੁਆਇੰਟਮੈਂਟਸ ਜਿਹੜੀਆਂ ਹੁੰਦੀਆਂ ਨੇ ਇਹਦੇ ਰੂਲਸ ਦੇ ਵਿੱਚ ਤਰਮੀਮਾਂ ਵੀ ਕੀਤੀਆਂ ਸੀ। ਕਹਿੰਦੇ ਸੀ ਅਸੀਂ ਇਸ ਪ੍ਰੋਸੈਸ ਨੂੰ ਹੋਰ ਓਪਨ ਬਣਾਵਾਂਗੇ, ਟ੍ਰਾਂਸਪੇਰੈਂਟ ਬਣਾਵਾਂਗੇ, ਪਬਲਿਕਲੀ ਲਿਸਟ ਕੀਤਾ ਜਾਏਗਾ ਕਿ ਕਿਹੜੀਆਂ ਅਪੁਆਇੰਟਮੈਂਟਸ ਵਗੈਰਾ ਹੋਈਆਂ ਨੇ। ਤੇ ਇਹਨਾਂ ਵਿੱਚੋਂ ਜਿਹੜੀਆਂ ਅਪੁਆਇੰਟਮੈਂਟਸ ਇਸ ਤਰ੍ਹਾਂ ਕੀਤੀਆਂ ਜਾਂਦੀਆਂ ਨੇ, ਇਹਨਾਂ ਵਿੱਚੋਂ ਕਈਆਂ ਨੂੰ ਤਾਂ ਸਿਰਫ ਤੇ ਸਿਰਫ ਕੌਜ਼ ਕਰਕੇ ਹੀ ਟਰਮੀਨੇਟ ਕੀਤਾ ਜਾ ਸਕਦਾ, ਜੇ ਕੋਈ ਕਾਰਨ ਦੱਸਣਾ ਪਏਗਾ, ਕਾਰਨ ਦੱਸਿਆ ਵੀ ਇਸ ਕਰਕੇ ਤੁਹਾਡੀ ਇਹ ਜੋਬ ਜਿਹੜੀ ਆ ਅਸੀਂ ਹੁਣ ਖਤਮ ਕਰ ਰਹੇ ਹਾਂ। ਸਮ ਆਫ ਦੀਜ਼ ਅਪੁਆਇੰਟੀਜ਼ ਦੇ ਸਰਵ ਐਟ ਦ ਪਲੇਜ਼ਰ ਆਫ ਦ ਕੈਬਨਿਟ,
ਮਤਲਬ ਕਿ ਜਿਹੜੀਆਂ ਕੋਈ ਪੈਟਰੋਨੇਜ ਅਪੁਆਇੰਟਮੈਂਟਸ ਇਹੋ ਜਿਹੀਆਂ ਹੁੰਦੀਆਂ ਵੀ ਜੇ ਕਿਤੇ ਸਰਕਾਰ ਬਦਲੀ ਜਾਂ ਕੈਬਨਿਟ ਦਾ ਮਨ ਬਦਲਿਆ ਤਾਂ ਉਹਨਾਂ ਨੂੰ ਨਾਲ ਦੀ ਨਾਲ ਬਗੈਰ ਕੋਈ ਰੀਜ਼ਨ ਦਿੱਤੇ
ਉਹਨਾਂ
ਨੂੰ ਹਟਾਇਆ ਵੀ ਜਾ ਸਕਦਾ।
ਹੁਣ ਜਿਹੜੇ ਸੀਨੀਅਰ ਟਰੂਡੋ, ਪੀਅਰ ਐਲੇ ਟਰੂਡੋ, ਉਹਨਾਂ ਨੇ ਵੀ ਜਾਂਦਿਆਂ ਜਾਂਦਿਆਂ ਤਕਰੀਬਨ 200 ਇੱਦਾਂ ਦੀਆਂ ਅਪੁਆਇੰਟਮੈਂਟਸ ਕੀਤੀਆਂ ਸਨ, ਤੇ ਜੌਨ ਟਰਨਰ ਵਾਸਤੇ ਉਹ ਸਿਰਦਰਦ ਬਣਿਆ ਸੀ
ਜਿਹੜੀ ਉਹ ਡਿਬੇਟ ਦੇ ਵਿੱਚ
1984 ਦੇ ਵਿੱਚ
1984 ਦੀ ਡਿਬੇਟ ਦਾ ਇੱਕ ਉਹ ਮੂਮੈਂਟ ਆਉਂਦਾ ਕਿ ਨੋ ਸਰ ਯੂ ਹੈਡ ਅ ਚੋਇਸ,
ਯੈਸ, ਬ੍ਰਾਇਨ ਮਲਰੂਨੀ ਨੇ ਜਿਹੜਾ ਟਾਰਗੇਟ ਕੀਤਾ ਸੀ, ਤੇ ਜੌਨ ਟਰਨਰ ਨੇ ਗਲਤੀ ਇਹ ਕੀਤੀ ਕਿ ਉਹਨਾਂ ਨੇ ਉਹਨਾਂ ਅਪੁਆਇੰਟਮੈਂਟਸ ਨੂੰ ਚੈਲੰਜ ਨਹੀਂ ਸੀ ਕੀਤਾ,
ਹਾਂਜੀ,
ਉਹਨਾਂ ਨੂੰ ਓਵਰਟਰਨ ਜਾਂ ਕੈਂਸਲ ਨਹੀਂ ਸੀ ਕੀਤਾ। ਹੁਣ ਵੀ ਜਿਹੜੀ ਸਿਮਿਲਰ ਸਿਚੁਏਸ਼ਨ ਬਣ ਗਈ,
ਕਰੈਕਟ,
ਤੇ ਹੁਣ ਮਾਰਕ ਕਾਰਨੀ ਆ ਰਹੇ ਨੇ ਮੋਸਟ ਲਾਈਕਲੀ,
ਜਿਹੜਾ ਵੀ ਕੋਈ ਆ ਰਿਹਾ,
ਦੇਖੋ ਹੀ ਇਜ਼ ਅ ਫਰੰਟ ਰਨਰ, ਤੇ ਮੋਸਟ ਲਾਈਕਲੀ ਉਹੀ ਆ ਰਹੇ ਨੇ। ਸੋ ਮਾਰਕ ਕਾਰਨੀ ਜਾਂ ਕ੍ਰਿਸਟੀ ਅਫਰੀਲੈਂਡ ਜਿਹੜੇ ਵੀ ਕੋਈ ਲੀਡਰ ਬਣਦੇ ਨੇ, ਕੀ ਉਹ ਆ ਕੇ ਜਸਟਿਨ ਟਰੂਡੋ ਦੀਆਂ ਇਹਨਾਂ ਅਪੁਆਇੰਟਮੈਂਟਸ ਨੂੰ ਚੈਲੰਜ ਕਰਨਗੇ?
ਬਿਕਾਜ਼ ਇਫ ਹੀ ਡਸ ਨਾਟ, ਦੈਨ ਹਿਸਟਰੀ ਰਿਪੀਟਸ ਇਟਸੈਲਫ,
ਫਿਰ ਅੱਗੋਂ ਫਿਰ ਇਲੈਕਸ਼ਨ ਆ ਰਿਹਾ,
ਯੈਸ,
ਤੇ ਕੀ ਪੀਅਰ ਪੋਲੀਐਵ ਅਗਲੇ ਬ੍ਰਾਇਨ ਮਲਰੂਨੀ ਹੋਣਗੇ, ਤੇ ਉਸੇ ਤਰ੍ਹਾਂ ਡਿਬੇਟ ਦੇ ਵਿੱਚ ਉਹ ਫਿਰ ਨਵੇਂ ਲੀਡਰ ਨੂੰ ਕਹਿਣਗੇ ਕਿ ਯੂ ਹੈਡ ਦੈਟ,
ਨੋ ਸਰ ਯੂ ਹੈਡ ਅ ਚੋਇਸ,
ਯੂ ਹੈਡ ਅ ਚੋਇਸ,
ਯਾ, ਯੂ ਆਲਵੇਸ ਹੈਵ ਅ ਚੋਇਸ, ਯੂ ਹੈਡ ਅ ਚੋਇਸ ਟੂ ਸੇ ਨੋ,
ਯਾ,
ਉਹ ਬੜੀ ਜਿਹੜੀ ਕਲਿੱਪ ਆ,
ਦਿਸ ਇਜ਼ ਰੋਂਗ ਫੋਰ ਕੈਨੇਡਾ,
ਹਾਂ,
ਉਹਨੂੰ ਇਹ ਕਹਿਣਾ ਚਾਹੀਦਾ ਸੀ,
ਯੈਸ, ਜਿਹੜੀ ਉਹ 1984 ਦੀ ਲੀਡਰਸ ਡਿਬੇਟ ਵਾਲੀ ਉਹ ਕਲਿੱਪ ਆ, ਉਸਨੇ ਹੀ ਬ੍ਰਾਇਨ ਮਲਰੂਨੀ ਦੀ ਇੱਕ ਮਜ਼ਬੂਤ ਮੈਜੋਰਿਟੀ ਸਰਕਾਰ ਦਾ ਜਿਹੜਾ ਆਧਾਰ ਸੀ ਉਹ ਬੜਾ ਮਜ਼ਬੂਤ ਕਰ ਦਿੱਤਾ ਸੀ। ਅਸੀਂ ਕਈ ਵਾਰ ਗੱਲ ਕਰਦੇ ਹਾਂ ਨਾ ਵਾਸੂ ਜੀ, ਵੀ ਜਿਹੜੀਆਂ ਹੁਣ ਡਿਬੇਟਸ ਹੁੰਦੀਆਂ ਉਹਦੇ ਵਿੱਚ ਕੋਈ ਇੱਦਾਂ ਨਹੀਂ ਆਉਂਦਾ ਕੋਈ ਹੈਵੀ ਜਿਹਾ ਪੰਚ, ਕੋਈ ਇਹੋ ਜਿਹੀ ਮੂਮੈਂਟ ਵੀ ਹੋਏ ਅਨਡਿਫਾਈਨਿੰਗ ਮੂਮੈਂਟ ਬਣ ਗਈ ਹੋਵੇ, ਮੇਕ ਔਰ ਬ੍ਰੇਕ ਵਾਲੀ ਮੂਮੈਂਟ, ਉਹ ਜਦੋਂ ਕਦੇ ਮੌਜੂਦਾ ਲੀਡਰਸ ਡਿਬੇਟ ਦੇ ਵਿੱਚ ਮੇਕ ਔਰ ਬ੍ਰੇਕ ਵਾਲੀ ਕੋਈ ਮੂਮੈਂਟ ਉਹ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਉਹ ਕੰਪੈਰੀਜ਼ਨ ਹੁੰਦਾ 1984 ਵਾਲੀ ਉਸ ਡਿਬੇਟ, ਉਹ ਇੱਕ ਅਜਿਹੀ ਮਿਸਾਲ ਆ ਜਿਹੜੀ ਕਿ ਹਮੇਸ਼ਾ ਹੀ ਉੱਭਰ ਕੇ ਆਉਂਦੀ ਆ।
ਇਹ ਵਿਜੇ ਜੀ ਹੈਗੇ 2 ਮਿੰਟ, ਦੇਖੋ ਆਮ ਤੌਰ ਤੇ ਕੀ ਹੁੰਦਾ, ਚੀਜ਼ ਉਹੀ ਵਧੀਆ ਹੁੰਦੀ ਜਿਹੜੀ ਔਰਗੈਨਿਕ ਹੋਵੇ। ਅੱਜ ਕੱਲ ਕੀ ਹੋਇਆ ਕਿ ਸੋ ਦੇਖੋ ਜਿਹੜੀਆਂ ਸ਼ੁਰੂ ਸ਼ੁਰੂ ਦੇ ਵਿੱਚ ਮੈਂ ਇੱਕ ਐਗਜ਼ਾਮਪਲ ਦੇਣ ਲੱਗਿਆ, ਥੋੜੀ ਜੀ ਕਹਿ ਲਓ ਕਿ ਆਫ ਦਾ ਟਰੈਕ ਜਿਹੀ ਹੈ, ਕਿ ਜਦੋਂ ਨਵੀਆਂ ਨਵੀਆਂ ਟੀਵੀ ਸੀਰੀਜ਼ ਆਣੀਆਂ ਸ਼ੁਰੂ ਹੋਈਆਂ ਉਹਨਾਂ ਵਿੱਚੋਂ ਕਈ ਟੀਵੀ ਸੀਰੀਜ਼ ਬਹੁਤ ਵਧੀਆ ਸਨ,
ਹਾਂਜੀ,
ਤੇ ਉਸ ਤੋਂ ਬਾਅਦ ਨੈਟਫਲਿਕਸ ਦਾ ਜਿਹੜਾ ਸ਼ੁਰੂ ਸ਼ੁਰੂ ਵਾਲਾ ਕੰਟੈਂਟ ਬੜਾ ਵਧੀਆ ਹੁੰਦਾ ਸੀ ਸਟ੍ਰੀਮਿੰਗ ਸਰਵਿਸਿਜ਼ ਦੇ ਉੱਤੇ, ਉਸ ਤੋਂ ਬਾਅਦ ਹੁਣ ਜਿਹੜਾ ਕੋਈ ਨਵਾਂ ਕੰਟੈਂਟ ਆ ਰਿਹਾ ਉਹ ਲੱਗਦਾ ਯਾਰ ਉਹਦੇ ਚ ਉਹ ਸਵਾਦ ਨਹੀਂ, ਕਿਉਂਕਿ ਉਹ ਕੀ ਹੈ, ਦੇ ਆਰ ਬੇਸਡ ਔਨ ਅ ਫਾਰਮੂਲਾ। ਇੱਕ ਬੋਰਡ ਮੀਟਿੰਗ ਹੁੰਦੀ ਆ, ਬੋਰਡ ਮੀਟਿੰਗ ਦੇ ਵਿੱਚ ਹੁੰਦਾ, ਅੱਛਾ ਜੀ ਅੱਜ ਕੱਲ ਕੀ ਚੱਲ ਰਿਹਾ, ਅੱਜ ਕੱਲ ਮਿਰਜ਼ਾਪੁਰ ਚੱਲ ਰਿਹਾ, ਅੱਛਾ ਜੀ ਅੱਜ ਕੱਲ ਸੀਕ੍ਰੇਟ ਗੇਮਸ ਚੱਲ ਰਿਹਾ, ਅੱਛਾ ਜੀ ਇਹਦੇ ਵਿੱਚ ਫਿਰ ਦਿਹਾਤੀ ਇੰਡੀਅਨ ਕੋਈ ਕੰਟੈਕਸਟ ਪਾ ਦਿਓ,
ਸੀਕ੍ਰੇਟ ਗੇਮਸ ਚੱਲ ਰਿਹਾ,
ਇਹਦੇ ਨਾਲ ਤੁਸੀਂ ਕੋਈ ਸਪਿਰਚੁਅਲਿਜ਼ਮ ਦਾ ਕੋਈ ਐਂਗਲ ਪਾ ਦਿਓ, ਇਹਦੇ ਵਿੱਚ ਥੋੜਾ ਆਹ ਪਾ ਦਿਓ, ਥੋੜਾ ਆਹ ਪਾ ਦਿਓ, ਉਹ ਫਾਰਮੂਲਾ ਦੇ ਨਾਲ ਜਿਹੜੀਆਂ ਉਹ ਰੈਸਿਪੀਜ਼ ਤਿਆਰ ਹੋ ਰਹੀਆਂ ਨੇ, ਨਵਾਂ ਕੰਟੈਂਟ ਤਿਆਰ ਹੁੰਦਾ, ਉਹਦੇ ਵਿੱਚ ਸਵਾਦ ਨਹੀਂ ਆਉਂਦਾ। ਤੇ ਹੁਣ ਜਿਹੜੀਆਂ ਡਿਬੇਟਸ ਹੁੰਦੀਆਂ ਨੇ ਅੱਜ ਕੱਲ੍ਹ ਦੀਆਂ ਉਹ ਵੀ ਇਸੇ ਤਰ੍ਹਾਂ ਦੀਆਂ ਨੇ, ਬੋਰਡ ਮੀਟਿੰਗਸ ਹੁੰਦੀਆਂ, ਇੰਨੇ ਉਹ ਸਾਰੇ ਇਕੱਠੇ ਬਹਿੰਦੇ ਆ, ਅੱਛਾ ਜੀ ਆਹ ਮੁੱਦੇ ਨੇ, ਅਸੀਂ ਆਹ ਪੋਲ ਕਰਾਈ, ਇਹਦੇ ਵਿੱਚ ਆਹ ਮੁੱਦਾ, ਇਸ ਮੁੱਦੇ 'ਤੇ ਆਹ ਆਹ ਸ਼ਬਦ ਜਿਹੜੇ ਨੇ ਇਸਤੇਮਾਲ ਕਰਨੇ, ਵੀ ਆਹੀ ਪੰਜ ਸ਼ਬਦ ਇਸਤੇਮਾਲ ਕਰਨੇ, ਛੇਵਾਂ ਕੋਈ ਸ਼ਬਦ ਇਸਤੇਮਾਲ ਨਹੀਂ ਕਰਨਾ ਜਦੋਂ ਚਾਈਲਡ ਕੇਅਰ ਦੀ ਗੱਲ ਹੋਵੇ, ਜਦੋਂ ਫਾਰਮਾ ਕੇਅਰ ਦੀ ਗੱਲ ਹੋਵੇ,
ਜਦੋਂ ਵੱਖੋ ਵੱਖਰੇ ਗਰੁੱਪਸ ਦੇ ਰਾਈਟਸ ਦੀ ਗੱਲ ਹੋਵੇ,
ਕੋਈ ਵੀ ਗੱਲ ਹੋਵੇ,
ਇੰਨੀ ਜ਼ਿਆਦਾ ਪੁਣ ਛਾਣ ਕੇ
ਇਹ ਵਰਡਸ ਇਹ ਨੇ ਕਿ ਤੁਸੀਂ ਛੇਵਾਂ ਕੋਈ ਵਰਡ ਹੀ ਨਹੀਂ ਇਸਤੇਮਾਲ ਕਰਨਾ, ਬੀ ਵੈਰੀ ਮਾਈਂਡਫੁਲ। ਹੁਣ ਜੋ ਤੁਹਾਡੇ ਦਿਮਾਗ ਦੇ ਵਿੱਚ ਇੰਨੇ ਸਾਰੇ ਫਾਰਮੂਲੇ ਫੀਡ ਕੀਤੇ ਗਏ, ਹੁਣ ਤੁਹਾਡੀ ਟੀਮ ਵੱਲੋਂ ਤੁਸੀਂ ਔਰਗੈਨਿਕ ਕਿੱਥੋਂ ਹੋ ਜਾਓਗੇ, ਡਿਬੇਟ ਦੇ ਵਿੱਚ ਜਿਹੜਾ ਤੁਹਾਡਾ ਨੈਚੁਰਲ ਫਲੇਅਰ ਆ ਉਹ ਕਿੱਥੋਂ ਆ ਜਾਏਗਾ,
ਕਿੱਥੋਂ ਆ ਜਾਏਗਾ।
ਹੁਣ ਫੋਰ ਬੜੀ ਛੋਟੀ ਜਿਹੀ ਇੱਕ ਉਦਾਹਰਣ ਆ, ਜਿਵੇਂ ਹੁਣ ਆਪਾਂ ਅਸੀਂ ਆਹ ਗੱਲਬਾਤ ਕਰਦੇ ਹਾਂ, ਜੇ ਅਸੀਂ ਬਹੁਤ ਜ਼ਿਆਦਾ ਇੱਥੇ ਸਕ੍ਰਿਪਟ ਤਿਆਰ ਕਰਕੇ ਬਹਿ ਜਾਈਏ, ਇਕੱਲਾ ਇਕੱਲਾ ਸ਼ਬਦ ਸਾਡਾ ਇੱਥੇ ਲਿਖਿਆ ਹੀ ਹੋਵੇ, ਟੈਲੀਪ੍ਰੋਮਟਰ ਤੇ ਚੱਲਦਾ ਹੋਵੇ, ਤੇ ਅਸੀਂ ਇੱਦਾਂ ਖੁੱਲੀ ਗੱਲ ਕਰ ਹੀ ਨਹੀਂ ਸਕਦੇ, ਫਿਰ ਮੈਂ ਉਦਾਹਰਣ ਦੇ ਨਹੀਂ ਸੀ ਸਕਦਾ, ਇਹ ਗੱਲਬਾਤ ਔਰਗੈਨਿਕ ਰਹਿਣੀ ਨਹੀਂ ਸੀ,
ਕਿਉਂਕਿ ਸਕ੍ਰਿਪਟ ਮੈਂ ਤਾਂ ਲਿਖਾ ਨਹੀਂ ਹੋਆ,
ਨਹੀਂ ਲਿਖਾ ਹੋਆ। ਤੇ ਫਿਰ ਇਹੀ ਫਰਕ ਹੈ ਇੱਕ ਨਿਊਜ਼ ਬੁਲੇਟਿਨ ਦੇ ਵਿੱਚ ਤੇ ਇੱਕ ਟਾਕ ਸ਼ੋ ਦੇ ਵਿੱਚ,
ਇੱਕ ਹਾਂਗੇ ਉਹਦੇ ਵਿੱਚ ਵੀ ਅੱਗੇ ਫਰਦਰ ਇੱਕ ਕਨਵਰਸੇਸ਼ਨ ਵਾਲੇ,
ਕਨਵਰਸੇਸ਼ਨ ਦੇ ਵਿੱਚ,
ਟਾਕ ਸ਼ੋ ਦੇ ਵਿੱਚ,
ਕਿ ਇਹ ਖੁੱਲੀ ਗੱਲਬਾਤ ਹੋ ਸਕਦੀ ਔਰਗੈਨਿਕ ਹੈ, ਤੇ ਅਸੀਂ ਕੋਈ ਗੱਲ ਬਣਾ ਕੇ ਨਹੀਂ ਕਰ ਰਹੇ, ਅਸੀਂ ਆਪਣੇ ਨੈਚੁਰਲ ਅੰਦਾਜ਼ ਦੇ ਵਿੱਚ ਗੱਲ ਕਰ ਰਹੇ ਹਾਂ। ਉਸੇ ਤਰ੍ਹਾਂ ਜਿਹੜੀ ਡਿਬੇਟ ਹੁੰਦੀ ਹੈ ਉਹਦੇ ਵਿੱਚ ਜੇਕਰ ਜਿਹੜਾ ਕੋਈ ਲੀਡਰ ਹੈ, ਜਿਹੜਾ ਡਿਬੇਟਰ ਹੈ, ਜੇ ਉਹ ਆਪਣੇ ਨੈਚੁਰਲ ਅੰਦਾਜ਼ ਦੇ ਵਿੱਚ ਗੱਲ ਕਰੇਗਾ, ਬਹੁਤ ਸਾਰੇ ਫਾਰਮੂਲੇ ਦਿਮਾਗ ਵਿੱਚ ਨਹੀਂ ਰੱਖ ਕੇ ਗੱਲ ਕਰੇਗਾ, ਜੋ ਉਹਦੇ ਮਨ ਵਿੱਚ ਆ ਉਹ ਮਨ ਦੀ ਗੱਲ ਕਰੇਗਾ, ਸੋ ਜਿਹੜੀ ਉਹ ਆਪਣੀ ਖੁੱਲੀ ਗੱਲ ਕਰੇਗਾ, ਜਿੱਦਾਂ ਉਹ ਕਰਨਾ ਚਾਹੁੰਦਾ, ਜਿੱਦਾਂ ਆਮ ਤੌਰ ਤੇ ਸੁਭਾਵਿਕ ਤੌਰ ਤੇ ਕਰਦਾ, ਫਿਰ ਉਹ ਗੱਲ ਜਿਹੜੀ ਆ ਉਹ ਲੋਕਾਂ ਨੂੰ ਪਸੰਦ ਆਏਗੀ,
ਜਿਵੇਂ ਡੋਨਲਡ ਟਰੰਪ
ਇੰਟਰਸਟਿੰਗ ਕੁਐਸਚਨ ਤਾਂ ਉਹਨਾਂ ਦਾ ਕਿਤੋਂ ਘੱਟ ਨਹੀਂ ਹੈ, ਸੋ ਯੂ ਕੈਨ ਬਲੇਮ ਹਿਮ ਫੋਰ ਦੈਟ ਐਟ ਲੀਸਟ।
ਜਿਹੜੀ ਵਾਸੂ ਜੀ ਆਹ ਟੈਰਿਫ ਟੂਰਿਸਟ ਵਾਲੀ ਗੱਲ, ਕਿਉਂਕਿ ਪਿਛਲੇ ਦਿਨਾਂ ਤੋਂ ਗੱਲ ਚੱਲਦੀ ਆ ਰਹੀ ਹੈ ਜੈਕ ਡੇਨੀਅਲਸ ਬਾਰੇ ਵੀ,
ਉਹ ਲੱਭਿਆ ਕਿ ਨਹੀਂ ਵਿਜੇ ਜੀ, ਜੈਕ ਗੁਆਚ ਗਿਆ?
ਨਹੀਂ ਨਹੀਂ, ਪਰ
ਸ਼ਾਮ ਨੂੰ ਮੈਨੂੰ ਬੜੇ ਮੈਸੇਜ ਆਉਂਦੇ ਆ, ਸਵੇਰੇ ਤਾਂ ਚਲੋ ਠੀਕ,
ਸ਼ਾਮ ਵਾਲੇ ਜ਼ਿਆਦਾ ਯਾਦ ਕਰਦੇ ਜੈਕ ਨੂੰ,
ਉਹੀ ਤਾਂ ਮੈਂ ਕਹਿ ਰਿਹਾ, ਉਹ ਤੁਹਾਡੀ ਬੜੀ ਚਿੰਤਾ ਕਰ
ਰਹੀ। ਨਹੀਂ ਮੈਂ
ਮੈਨੂੰ ਰੋਜ਼ ਮੈਸੇਜ ਆਉਂਦੇ ਦੋ ਤਿੰਨ,
ਵਾਸੂ ਜੀ ਦੇ ਵਾਲ ਅਸਲੀ ਨੇ, ਮੇਰਾ ਜੈਕ ਦਾ ਕੋਈ ਲੈਣਾ ਦੇਣਾ ਨਹੀਂ ਹੈ,
ਇਹ ਗੱਲਾਂ ਹੀ ਅਸੀਂ ਬਣਾਈਆਂ ਹੋਈਆਂ ਨੇ। ਉਹ ਯਾਰ ਵਾਲਾਂ ਦਾ ਤੁਸੀਂ ਐਵੇਂ ਨਾ ਹੁਣ ਗੱਲ,
ਮੈਂ ਨਹੀਂ ਬਣਾਈ, ਇਹ ਠੀਕ ਆ, ਮੈਂ ਤਾਂ ਹੁਣ ਇਹਨੂੰ ਸਹੀ ਕਰ ਰਿਹਾ ਗੱਲ ਨੂੰ, ਕਿਸੇ ਦੇ ਮਨ 'ਚ ਕੋਈ ਸ਼ੱਕ ਨਾ ਹੋਵੇ,
ਪੁੱਟ ਕੇ ਦੇਖ ਲਓ ਯਾਰ,
ਇੰਨੇ ਸੋਹਣੇ ਵਾਲ ਲਹਿਰਾਉਂਦੇ ਹੋਏ ਵੇਖਿਓ,
ਨਹੀਂ ਲਹਿਰਾਉਂਦੇ ਹੁੰਦੇ ਪੂਰੇ ਸੂਰੇ ਹੀ ਨੇ, ਪਰ ਯਾਰ ਉਹ ਅਜੇ ਨੈਚੁਰਲ ਬਚਾ ਹੀ ਹੈ,
ਨਹੀਂ ਏਦਾਂ ਬਚਾ ਹੀ ਰਵੇ, ਚੰਗੀ ਗੱਲ ਆ। ਅੱਛਾ ਕੱਲ੍ਹ ਨਾ ਵਾਸੂ ਜੀ ਆਫਿਸ 'ਚ ਗੱਲ ਹੋ ਰਹੀ ਸੀ, ਤੇ ਹੁਣ ਇਹ ਜਿਹੜੀ ਅਗਲੀ ਗੱਲ ਆ ਮਜ਼ਾਕ ਦੀ ਹੈ, ਕਈ ਬੰਦੇ ਨਾ ਜ਼ਿਆਦਾ ਸੀਰੀਅਸਲੀ ਲੈ ਜਾਂਦੇ ਗੱਲ ਨੂੰ,
ਪਹਿਲੀ ਵਾਲੀ ਸੀਰੀਅਸ ਸੀ ਵਾਲਾਂ ਵਾਲੀ,
ਹਾਂ ਉਹ ਸੀਰੀਅਸ,
ਦੂਜੀ ਵਾਲੀ ਮਜ਼ਾਕ ਸਾਰੇ ਕਲੀਅਰ ਕਰ ਦਿਆ ਕਰੋ।
ਅੱਛਾ ਕੱਲ੍ਹ ਨਾ ਆਫਿਸ 'ਚ ਅਸੀਂ ਗੱਲ ਕਰ ਰਹੇ ਵੀ ਦੇਖੋ ਨਾ ਟੈਰਿਫ ਰਿਟੈਲੀਟਰੀ ਟੈਰਿਫ, ਹੁਣ ਟਰੰਪ ਨੇ ਕਹਿ ਤਾ ਹਫ਼ਤਾ ਜਾਂ ਇੱਕ ਮਹੀਨਾ ਹੋਰ ਦੇ ਦਿੰਦੇ ਆ ਜਿਹੜੇ ਫਰੀ ਟ੍ਰੇਡ ਅਗਰੀਮੈਂਟ ਦੀ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਅਸੀਂ ਨਹੀਂ ਟੈਰਿਫ ਲਾਵਾਂਗੇ ਐਂਡ ਆਲ ਦੈਟ। ਤੇ ਕੱਲ ਨਾ ਡਾਕਟਰ ਭੁੱਲਰ ਨਾਲ ਗੱਲਬਾਤ ਹੋ ਰਹੀ ਸੀ, ਉਹ ਇੱਦਾਂ ਹੀ ਕਿਤੇ ਜੈਕ ਡੇਨੀਅਲਸ ਦਾ ਜ਼ਿਕਰ ਆ ਗਿਆ, ਪਤਾ ਨਹੀਂ ਗੱਲ ਚੱਲਦੀ ਚੱਲਦੀ ਕਿੱਦਾਂ ਇੱਥੇ ਆਈ, ਉਹਨਾਂ ਨੇ ਇੱਕ ਬੋਲੀ ਸੁਣਾਈ।
ਅੱਛਾ
ਪ੍ਰੋਫੈਸਰ ਸਾਹਿਬ ਨੇ,
ਪ੍ਰੋਫੈਸਰ ਸਾਹਿਬ ਨੇ
ਪਰ ਨਹੀਂ ਗਾ ਕੇ ਨਹੀਂ, ਵੈਸੇ ਉਹਨਾਂ ਨੇ ਇੱਕ ਬੋਲੀ ਸੁਣਾਈ।
ਅੱਛਾ
ਤੇ ਉਹ ਕਹਿੰਦੇ ਅਗੇਨ ਮੈਂ ਇਹ ਬਾਈ ਜਿਹੜੇ ਜ਼ਿਆਦਾ ਹੀ ਹਰ ਚੀਜ਼ ਨੂੰ ਬਹੁਤ ਜ਼ਿਆਦਾ ਸੀਰੀਅਸਲੀ ਲੈ ਕੇ ਸੁਣਨ ਵਾਲੇ ਹੁੰਦੇ ਨੇ, ਇਹ ਸਿਰਫ ਮਜ਼ਾਕ ਦੇ ਵਿੱਚ ਆ ਗੱਲ ਤਾਂ ਸੁਣਿਓ, ਉਸ ਹਿਸਾਬ ਨਾਲ ਸੁਣਿਓ। ਉਹ ਕਹਿੰਦੇ ਫੁੱਫੜ ਲਿਆਇਆ ਬੋਤਲ ਤੇ ਬੋਤਲ ਪੀ ਗਈ ਭੂਆ।
ਪ੍ਰੈਮਿਸ ਹੀ ਬੜਾ ਸ਼ਾਨਦਾਰ,
ਫੁੱਫੜ ਲਿਆਇਆ ਬੋਤਲ ਤੇ ਬੋਤਲ ਪੀ ਗਈ ਭੂਆ, ਫੁੱਫੜ ਨੇ ਪੁੱਛਿਆ ਬੋਤਲ ਕਿੱਥੇ, ਭੂਆ ਕਹਿੰਦੀ ਬੁਆ।
ਪ੍ਰੋਫੈਸਰ ਸਾਹਿਬ ਵਾਸਤੇ ਤਾੜੀਆਂ ਹੋ ਜਾਂਦੀਆਂ,
ਬਿਲਕੁਲ ਯੈਸ 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 ਇਨਡੀਡ,
ਵਰਡਸ ਕੈਨੋਟ ਡੂ ਜਸਟਿਸ।
ਓ ਮੈਨ, ਹੋਰ ਵੈਸੇ ਜੀ ਓ ਵੈਸੇ ਜੀ ਅੱਛਾ ਯਾਰ ਚਲੋ, ਸੋ ਸੰਡੇ ਇੱਕ ਤਾਂ ਲਿਬਰਲ ਪਾਰਟੀ ਦਾ ਅਗਲਾ ਲੀਡਰ ਕੌਣ ਬਣਦਾ ਉਹ ਪਤਾ ਲੱਗ ਜਾਣਾ,
ਚੈਂਪੀਅਨਸ ਟਰੋਫੀ ਦਾ ਚੈਂਪੀਅਨ ਕੌਣ ਬਣਦਾ,
ਕਰੈਕਟ, ਉਹ ਸ਼ਨੀਵਾਰ ਐਤਵਾਰ ਦੀ ਰਾਤ ਉਹ ਮੈਚ ਹੋਣਾ
ਪਤਾ ਲੱਗਣਾ,
ਤੇ ਹਾਂ ਸ਼ਨੀਵਾਰ ਯੈਸ ਜਦ ਤੱਕ ਮੰਡੇ ਸੰਡੇ ਮਾਰਨਿੰਗ ਤੱਕ, ਤੇ ਸ਼ਨੀਵਾਰ ਐਤਵਾਰ ਦੀ ਰਾਤ ਨੂੰ ਟਾਈਮ ਵੀ ਚੇਂਜ ਹੋ ਰਿਹਾ ਹੈ, ਘੜੀਆਂ ਇੱਕ ਘੰਟਾ ਅੱਗੇ ਹੋ ਜਾਣਗੀਆਂ ਸਪਰਿੰਗ ਫਾਰਵਰਡ, ਸੋ ਇੱਕ ਉਹ ਵੀ ਤਬਦੀਲੀ ਹੈ ਜਿਹੜੀ ਹੋਣ ਵਾਲੀ ਹੈ।
ਮੈਸੇਜ ਆ ਰਹੇ ਕਹਿੰਦੇ ਵਿਜੇ ਜੀ ਤੁਸੀਂ ਹੁਣ ਇਹ ਗਾ ਕੇ ਸੁਣਾਓ,
ਨਾ ਨਾ ਉਹ ਕੰਮ ਰਹਿਣ ਦਿਓ, ਜਿੰਨੀ ਕੁ ਵਧੀਆ ਲੱਗੀ ਉਹ ਵੀ ਲੱਗਣੀ ਫਿਰ,
ਨਹੀਂ ਨਹੀਂ ਲੱਗੂਗੀ।
ਅੱਛਾ ਚਲੋ ਕੋਈ ਨੀ, ਪਹਿਲਾਂ
ਸੁਣਾ ਦਿਓ,
ਰਿਆਜ਼ ਕਰਕੇ
ਸੁਣਾ ਦਿਓ,
ਰਿਆਜ਼ ਕਰਕੇ ਆਵਾਂ,
ਰਿਆਜ਼ ਤੋਂ ਬਿਨਾਂ ਵਿਜੇ ਜੀ ਕੋਈ ਕੰਮ ਨਹੀਂ।
ਵਟਸਐਪ ਤੇ ਬਹੁਤ ਸਾਰੇ ਮੈਸੇਜ ਆ ਰਹੇ ਨੇ ਤੇ ਕਹਿੰਦੇ ਵਾਸੂ ਜੀ, ਅੱਛਾ ਸਵਾਲ ਸਵੂਲ ਤੁਹਾਡੇ ਲਈ ਵੀ ਬਥੇਰੇ ਨੇ ਇੱਥੇ,
ਮੈਂ ਦੇਖੀ ਜਾਂਦਾ ਯਾਰ,
ਹਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਕਹਿੰਦੇ ਥੈਂਕਸ ਫੋਰ ਮੇਕਿੰਗ ਅਸ ਲਾਫ, ਕਹਿੰਦੇ ਬੋਲੀ ਵਾਸ ਸੋ ਫਨੀ, ਮੇਡ ਮੀ ਲਾਫ ਅਲੋਨ ਇਨ ਅ ਸਕਾਈ ਟ੍ਰੇਨ ਫੁੱਲ ਆਫ ਪੈਸੰਜਰਸ।
ਔਖਾ ਹੋ ਜਾਂਦਾ ਕਈ ਵਾਰੀ
ਔਖਾ ਹੋ ਜਾਂਦਾ ਬਸ ਵੀ ਸਮਾਂ ਦੇਣ ਲਈ ਬਹੁਤ ਧੰਨਵਾਦ ਯਾਰ
ਥੈਂਕ ਯੂ ਵੈਰੀ ਮੱਚ ਵਿਜੇ ਜੀ ਹੈਵ ਅ ਵੈਰੀ ਨਾਈਸ ਵੀਕਐਂਡ
ਸੋਮਵਾਰ ਗੱਲ ਕਰਦੇ ਹਾਂ ਅਤੇ ਮਿਲਦੇ ਹਾਂ ਫਿਰ ਥੈਂਕ ਯੂ ਵੈਰੀ ਮੱਚ
ਜੈਕ ਲੱਭ ਜੇ ਹੈ
ਨਹੀਂ ਨਹੀਂ ਹੁਣ ਤਾਂ ਕਹਿੰਦੇ ਵੀ ਜਿਹੜੀਆਂ ਆਪਣੀਆਂ ਇੱਥੇ ਲੋਕਲ ਬਰੂਰੀਜ਼ ਅਤੇ ਹੋਰ ਸਮਾਨ ਸਮੂਹ ਆ ਹੁਣ ਦੇਖੋ ਦੇਸ਼ ਭਗਤੀ ਜਿਤਾਉਣ ਦਾ ਇੱਕ ਤਰੀਕਾ ਕੀ ਆ
ਨਹੀਂ ਨਹੀਂ ਡੈਨੀਅਲ ਸਮਿਥ ਨੇ ਕਿਹਾ ਸੀ
ਹਾਂ ਹਾਂ ਯੈਸ ਮੈਂ ਕਿਹਾ ਆਪਣੇ ਵੱਲੋਂ ਕਹਿ ਰਹੇ ਗੱਲ ਇਹ ਕਿ ਦੇਸ਼ ਭਗਤੀ ਜਿਤਾਉਣ ਦਾ ਤਰੀਕਾ ਇੱਕ ਇਹ ਦੱਸਿਆ ਗਿਆ ਕਿ ਜੇ ਤੁਸੀਂ ਰੰਗੀਨ ਪਾਣੀ ਪੀਣਾ ਹੀ ਆ ਤਾਂ ਉਹ ਪੀਓ ਜਿਹੜਾ ਕੈਨੇਡਾ ਚ ਬਣਿਆ ਹੋਇਆ
ਸੋ ਡੈਨੀਅਲ ਸਮਿਥ ਨੇ ਕਿਹਾ ਕਹਿੰਦੇ ਵੀ ਵਿਲ ਹੈਵ ਟੂ ਡਰਿੰਕ ਮੋਰ ਆਫ ਬੀਸੀ ਵਾਈਨ ਮੋਰ ਆਫ ਕਰਾਫਟ ਬੀਅਰ ਫਰੋਮ ਐਲਬਰਟਾ ਐਂਡ ਅਦਰ ਸਪਿਰਿਟਸ ਕਹਿੰਦੇ ਦੈਟਸ ਜਸਟ ਫਾਈਨ ਵਿਦ ਮੀ
ਅਸੀਂ
ਕਲਚਰ ਦਾ ਫਰਕ
ਕਲਚਰ ਦਾ ਫਰਕ ਕਿੰਨਾ ਮੈਂ ਗੱਲ ਤਾਂ ਮੇਨ ਉਹ ਆ
ਐਗਜੈਕਟਲੀ
ਸੋ ਅਸੀਂ ਵੀਰੇ ਉਹ ਦੇਖੋ ਇੱਦਾਂ ਹੈਗਾ ਵੀ ਕੋਈ ਸ਼ਰਾਬ ਪੀਣ ਨੂੰ ਪ੍ਰਮੋਟ ਨਹੀਂ ਕਰ ਰਹੇ ਇਹ ਤਾਂ ਜਿਹੜੀਆਂ ਗੱਲਾਂ ਬਾਤਾਂ ਸੁਣੀਆਂ ਨੇ ਜੋ ਹੋ ਰਿਹਾ ਆਲੇ ਦੁਆਲੇ ਉਹੀ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ
ਮੈਂ ਨਾ ਇਨ ਆਲ ਸੀਰੀਅਸਨੈਸ ਦੱਸ ਦਵਾਂ ਕਿ ਇਹ ਜਿਹੜੀ ਜੈਕ ਸ਼ੈਕ ਵਾਲੀ ਜਿਹੜੀ ਗੱਲ ਕੀਤੀ ਹੈ ਇਹ ਸਰਾਸਰ ਮਜ਼ਾਕ ਹੈ ਮਤਲਬ ਵਿਜੇ ਜੀ ਡਜ਼ਨਟ ਡਰਿੰਕ ਮੈਂ ਕਲੀਅਰ ਕਰ ਦਵਾਂ ਕਿਉਂਕਿ ਇੱਥੋਂ ਅਸੀਂ ਮਜ਼ਾਕ ਤੋਂ ਗੱਲ ਸ਼ੁਰੂ ਕੀਤੀ ਸੀ ਤੇ ਸੋ ਵਿਜੇ ਜੀ ਡਰਿੰਕ ਨਹੀਂ ਕਰਦੇ ਹੈਗੇ ਬਿਲਕੁਲ ਵੀ
ਵਾਸਵੀ ਦੇ ਵਾਲ ਅਸਲੀ ਨੇ
ਬਸ ਵਿਜੇ ਜੀ ਗੱਲ ਖਤਮ ਯੂ ਮੇਡ ਮਾਈ ਵੀਕਐਂਡ ਥੈਂਕ ਯੂ ਵੈਰੀ ਮੱਚ
ਬਹੁਤ ਬਹੁਤ ਮਿਹਰਬਾਨੀ ਥੈਂਕ ਯੂ